ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਸੋ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਅੱਜ ਪ੍ਰੋਗਰਾਮ ਦੇ ਵਿੱਚ ਕਿਸ ਟੌਪਿਕ ਤੇ ਗੱਲ ਕਰਨੀ ਆ ਇਹਦੇ ਬਾਰੇ ਵੀ ਜ਼ਰੂਰ ਦੱਸਾਂਗੇ। ਫਿਲਹਾਲ ਅਸੀਂ ਸਵਾਗਤ ਕਰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਕਿ ਪਹੁੰਚੇ ਹੋਏ ਨੇ ਇਸ ਵੇਲੇ ਸਟੂਡੀਓ ਦੇ ਵਿੱਚ, ਪ੍ਰਭਜੀਤ ਕੌਰ ਜੀ, ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ। ਬਹੁਤ ਬਹੁਤ ਸਵਾਗਤ ਪ੍ਰਭਜੀਤ ਜੀ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਅੱਜ ਦੋਸਤਾਂ ਨੂੰ ਜ਼ਰੂਰ ਦੱਸ ਜਾਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਮੈਸੇਜਸ, ਵੱਧ ਤੋਂ ਵੱਧ ਜਿਹੜੀਆਂ ਕਾਲਸ ਆ ਉਹ ਉਹਨਾਂ ਦੀਆਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ ਤੇ ਨਾਲ ਹੀ ਨਾਲ ਅੱਜ ਜਿਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨੀ ਆ ਉਹ ਦੱਸ ਦਈਏ ਕਿ ਟੌਪਿਕ ਜਿਹੜਾ ਜੀ ਅੱਜ ਜਨਰਲ ਰਹਿਣਾ, ਕਿਉਂਕਿ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਉਹ ਰੀਸੈਂਟ ਹੋਈਆਂ ਨੇ ਔਰ ਚੇਂਜਸ ਦੇ ਨਾਲ ਵੀ ਬਹੁਤ ਸਾਰੇ ਅਪਡੇਟਸ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਨੇ। ਸੋ ਅੱਜ ਪ੍ਰਭਜੀਤ ਜੀ ਉਹਨਾਂ ਅਪਡੇਟਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਵੀ ਲੈ ਕੇ ਹਾਜ਼ਰ ਹੋਏ ਨੇ ਤੇ ਨਾਲ ਹੀ ਨਾਲ ਕੁਛ ਜਿਹੜੀਆਂ ਤੁਹਾਡੇ ਲਈ ਟਿਪਸ ਆ ਉਹ ਵੀ ਸਾਂਝੀਆਂ ਕਰਨਗੇ ਤੇ ਇਹਦੇ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਮੈਸੇਜਸ ਆ ਉਹ ਅਸੀਂ ਨਾਲ ਦੀ ਨਾਲ ਗੱਲਬਾਤ ਦੇ ਦੌਰਾਨ ਵੀ ਲੈਂਦੇ ਜਾਈਏ, ਕਿਉਂਕਿ ਸਾਨੂੰ ਪਤਾ ਜੀ ਕਿ ਤੁਸੀਂ ਸ਼ੁਰੂ ਤੋਂ ਹੀ ਉਡੀਕ ਦੇ ਵਿੱਚ ਹੁੰਦੇ ਹੋ ਕਿ ਕਦੋਂ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਰੱਖ ਸਕੋ। ਸੋ ਸਵਾਲ ਤੁਸੀਂ ਰੱਖ ਸਕਦੇ ਹੋ ਲਾਈਵ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ ਇਹ ਦੋਵੇਂ ਲਿੰਕ ਜਿਹੜੇ ਨੇ ਜੀ ਸਾਡੀ ਰੇਡੀਓ ਦੀ ਐਪ ਤੇ ਮੌਜੂਦ ਨੇ। ਸੋ ਤੁਸੀਂ ਰੇਡੀਓ ਦੀ ਐਪ ਜੇਕਰ ਆਪਣੇ ਫੋਨ ਤੇ ਇੰਸਟਾਲ ਕੀਤੀ ਹੋਈ ਆ ਤਾਂ ਤੁਸੀਂ ਸਿੱਧਾ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਕਾਲ ਕਰਕੇ ਆਪਣਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਡਾ ਨੰਬਰ ਹਮੇਸ਼ਾ ਵਾਂਗ ਉਹੀ ਹੈ 02-8599-2811। ਸੋ ਪ੍ਰੋਗਰਾਮ ਜਿਹੜਾ ਆ ਉਹਦੀ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਜਿੰਨੇ ਵੀ ਅਸੀਂ ਰਸਤੇ ਦੱਸੇ ਆ ਉਹਨਾਂ ਦੇ ਰਾਹੀਂ ਸਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰੋਗੇ। ਸੋ ਪ੍ਰਭਜੀਤ ਜੀ ਪ੍ਰੋਗਰਾਮ ਦੇ ਵਿੱਚ ਜਿੱਦਾਂ ਅਸੀਂ ਹਮੇਸ਼ਾ ਹੀ ਪਹਿਲੀ ਜਿਹੜੀ ਗੱਲ ਆ ਉਹ ਇਹੀ ਕਰਦੇ ਹੁੰਦੇ ਆ ਵੀ ਕੀ ਅਪਡੇਟਸ ਰਹੇ ਪਿਛਲੇ ਹਫਤੇ ਦੇ ਵਿੱਚ, ਕੀ ਕੁਛ ਨਵਾਂ ਹੋਇਆ, ਕੀ ਕੁਛ ਬਦਲਿਆ।
ਬਿਲਕੁਲ ਜੀ, ਪਿਛਲੇ ਹਫਤੇ ਵਿੱਚ ਦੋ ਤਿੰਨ ਚੀਜ਼ਾਂ ਹੋਈਆਂ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਚੀਜ਼ ਪੇਰੈਂਟ ਵੀਜ਼ਾ ਦੇ ਰਿਗਾਰਡਿੰਗ ਆਪਣੇ ਕੁਛ ਸੁਣਨ ਵਾਲਿਆਂ ਨੇ ਵੀ ਮੰਗ ਰੱਖੀ ਸੀਗੀ ਕਿ ਪੇਰੈਂਟ ਵੀਜ਼ਾ ਦੀ ਵੀ ਗੱਲ ਕਰੀਏ ਕਿਸੇ ਦਿਨ। ਅੱਜ ਆਪਾਂ ਗੱਲ ਕਰਾਂਗੇ, ਬਟ ਜਿਹੜਾ ਨਵਾਂ ਇੰਟਰੋਡਿਊਸ ਹੋਇਆ ਉਹਦੇ ਬਾਰੇ ਮੈਂ ਦੱਸਣਾ ਚਾਹਾਂਗੀ। 1 ਤਰੀਕ ਨੂੰ 1 ਮਾਰਚ ਨੂੰ ਅਨਾਊਂਸਮੈਂਟ ਹੋਈ ਆ ਉਹਦੇ ਰਿਗਾਰਡਿੰਗ ਐਂਡ ਇਟਸ ਦੇਅਰ ਡਿਪਾਰਟਮੈਂਟ ਦੀ ਵੈਬਸਾਈਟ ਤੇ ਇਨਫੋਰਮੇਸ਼ਨ ਅਵੇਲੇਬਲ ਆਲਰੇਡੀ। ਸਬ ਕਲਾਸ 870 ਵੀਜ਼ਾ, ਇਹਨੂੰ ਕਿ ਸਪੋਂਸਰਡ ਪੇਰੈਂਟ ਵੀਜ਼ਾ ਇਹਦਾ ਨਾਮ ਹੈ, ਆਲਰੇਡੀ ਨਿਊਜ਼ ਦੇ ਵਿੱਚ ਹੈ ਪਿਛਲੇ ਕਾਫੀ ਦੇਰ ਤੋਂ ਤੇ ਜਿਸ ਹਿਸਾਬ ਨਾਲ ਆਪਾਂ ਨੂੰ ਪਤਾ ਹੀ ਸੀਗੀਆਂ ਥੋੜੀਆਂ ਜਿਹੀਆਂ ਮੋਟੀਆਂ ਮੋਟੀਆਂ ਡਿਟੇਲਸ ਇਹਦੀਆਂ ਕਿ ਇਹ ਸਪੋਂਸਰਡ ਪੇਰੈਂਟ ਵੀਜ਼ਾ ਜਿਹੜੇ ਇਹਦੇ ਵਿੱਚ ਕੀ ਸਪੋਂਸਰਸ਼ਿਪ ਦੀਆਂ ਰਿਕੁਆਇਰਮੈਂਟਸ ਨੇ ਬੱਚਿਆਂ ਵੱਲੋਂ ਜਿਹੜੇ ਕਿ ਇੱਥੋਂ ਸਪੋਂਸਰ ਕਰ ਰਹੇ ਨੇ ਇਹ ਉਹਨਾਂ ਲਈ ਅਵੇਲੇਬਲ ਆ ਜਿਹੜੇ ਇੱਥੇ ਸਿਟੀਜ਼ਨ ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਜੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਹੈ ਆਫਸ਼ੋਰ ਤੋਂ ਉਹਨਾਂ ਲਈ ਹੈ ਇਹ ਵੀਜ਼ਾ, ਕਿਉਂਕਿ ਜਿਹੜੀਆਂ ਆਪਸ਼ਨਸ ਪੇਰੈਂਟ ਵੀਜ਼ਾ ਲਈ ਪਹਿਲਾਂ ਨੇ ਆਪਾਂ ਉਹਨਾਂ ਲਈ ਉਹਨਾਂ ਦੇ ਰਿਗਾਰਡਿੰਗ ਮੈਂ ਥੋੜਾ ਜਿਹਾ ਗੱਲ ਕਰਾਂਗੀ ਕਿ ਜਾਂ ਤਾਂ ਉਹ ਜਿਹੜੀਆਂ ਨੇ ਉਹਨਾਂ ਦੀ ਵੇਟਿੰਗ ਬਹੁਤ ਜ਼ਿਆਦਾ ਹੈ ਜਿਹੜੀ ਚੀਪ ਵਾਲੀ ਆਪਸ਼ਨ ਜਿਹਨੂੰ ਆਪਾਂ ਕਹਿ ਦਈਏ, ਤੇ ਦੂਸਰੀ ਆਪਸ਼ਨ ਹੈ ਜਿਹੜੀ ਉਹਦੇ ਵਿੱਚ ਪੈਸੇ ਬਹੁਤ ਜ਼ਿਆਦਾ ਚਾਹੀਦੇ ਨੇ। ਸੋ ਦੋਵੇਂ ਆਪਸ਼ਨ ਹੀ ਇੱਕ ਤਰ੍ਹਾਂ ਨਾਲ ਐਕਸੈਸੀਬਲ ਆਮ ਕਹਿ ਲਓ ਕਿ ਜਿਹੜੇ ਇੱਥੇ ਸਿਟੀਜ਼ਨਸ ਨੇ ਜਿਹੜੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ ਉਹਨਾਂ ਦੀ ਰੀਚ ਤਾਂ ਇੱਕ ਤਰ੍ਹਾਂ ਨਾਲ ਬਾਹਰ ਹੋਈਆਂ ਪਈਆਂ ਸੀ, ਖਾਸ ਤੌਰ ਤੇ ਜਿਹੜੇ ਬੈਲੈਂਸ ਆਫ ਫੈਮਿਲੀ ਟੈਸਟ ਜਿਹੜੇ ਪੇਰੈਂਟਸ ਨਹੀਂ ਕਲੀਅਰ ਕਰਦੇ। ਵੀ ਬੈਲੈਂਸ ਆਫ ਫੈਮਿਲੀ ਟੈਸਟ ਦਾ ਮਤਲਬ ਇਹ ਹੁੰਦਾ ਕਿ ਜ਼ਿਆਦਾ ਜਿਹੜੇ ਤੁਹਾਡੇ ਬੱਚੇ ਨੇ ਜਿਵੇਂ ਵੀ ਉਹ ਆਸਟ੍ਰੇਲੀਆ ਦੇ ਵਿੱਚ ਹੋਣ ਐਸ ਕੰਪੇਅਰ ਟੂ ਅਦਰ ਕੰਟਰੀ ਜਿੱਥੋਂ ਤੁਸੀਂ ਆ ਰਹੇ ਹੋ, ਤੇ ਉਹ ਬੈਲੈਂਸ ਆਫ ਫੈਮਿਲੀ ਟੈਸਟ ਨਾ ਕਲੀਅਰ ਕਰਨ ਕਰਕੇ ਉਹ ਆਪਸ਼ਨਸ ਨਹੀਂ ਰਹਿ ਜਾਂਦੀਆਂ ਪੇਰੈਂਟਸ ਲਈ। ਪਰ ਜਿਹੜੇ ਪੇਰੈਂਟਸ ਇੱਥੇ ਜਿਹੜੇ ਬੱਚੇ ਚਾਹੁੰਦੇ ਨੇ ਕਿ ਪੇਰੈਂਟਸ ਜ਼ਿਆਦਾ ਦੇਰ ਤੱਕ ਰਹਿਣ, ਉਹਨਾਂ ਦੀ ਮੰਗ ਸੀਗੀ ਸਰਕਾਰ ਨੂੰ ਵੀ ਸਾਡੇ ਲਈ ਕੋਈ ਵੀਜ਼ਾ ਇੰਟਰੋਡਿਊਸ ਕੀਤਾ ਜਾਵੇ। ਕਾਫੀ ਦੇਰ ਤੋਂ ਇਹਦੇ ਲਈ ਲੌਬੀ ਚੱਲ ਰਹੀ ਸੀਗੀ ਤੇ ਕਾਫੀ ਕਹਿ ਲਓ ਕਿ ਕੋਸ਼ਿਸ਼ਾਂ ਤੋਂ ਬਾਅਦ ਇਹ ਵੀਜ਼ਾ ਇੰਟਰੋਡਿਊਸ ਹੋਇਆ। ਬਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਦੇ ਫੈਕਟਸ ਕੀ ਨੇ। ਫੈਕਟਸ ਇਹੀ ਨੇ ਕਿ ਸਪੋਂਸਰਸ਼ਿਪ ਪਹਿਲਾਂ ਅਪਰੂਵ ਹੋਏਗੀ, ਫਿਰ ਹੀ ਵੀਜ਼ਾ ਐਪਲੀਕੇਸ਼ਨ ਲੌਂਚ ਹੋਏਗੀ। ਸੋ ਜਿਹੜੀਆਂ ਸਪੋਂਸਰਸ਼ਿਪ ਦੀ 2019 ਤੋਂ ਖੁੱਲ ਰਹੀਆਂ ਨੇ, ਜਿਹੜੀਆਂ ਵੀਜ਼ਾ ਐਪਲੀਕੇਸ਼ਨਸ ਅਜੇ ਨਹੀਂ ਖੁੱਲਣਗੀਆਂ, ਵੀਜ਼ਾ ਐਪਲੀਕੇਸ਼ਨਸ ਦੀ ਡੇਟ ਉਹਨਾਂ ਨੇ 1 July 2019 ਦੱਸੀ ਹੈ ਵੀ ਉਸ ਤੋਂ ਬਾਅਦ ਹੀ ਇੰਟੈਂਡਿਡ ਡੇਟ ਦੱਸੀ ਹੈ, ਬਿਕੋਜ਼ ਅਜੇ ਲੈਜਿਸਲੇਸ਼ਨਸ ਨਹੀਂ ਆਊਟ ਹੋਏ ਹੈਗੇ
ਜੀ,
ਲੈਜਿਸਲੇਸ਼ਨਸ ਹਜੇ ਸਟਿਲ ਕਹਿ ਲੋ ਕਿ ਬਣਨੇ ਨੇ
ਜੀ,
ਜਿਹੜੀ ਵੀਜ਼ਾ ਸਬ ਕਲਾਸ ਹੈ ਪਹਿਲਾਂ ਹਜੇ ਸਪੋਂਸਰਸ਼ਿਪ ਦੀਆਂ ਡਿਟੇਲਸ ਹੀ ਆਊਟ ਹੋਈਆਂ ਨੇ
ਜੀ,
ਇਹਦੇ ਵਿੱਚ ਰਿਕੁਆਇਰਮੈਂਟਸ ਜਿਹੜੀਆਂ ਮੈਂ ਮੋਟੀਆਂ ਮੋਟੀਆਂ ਡਿਸਕਸ ਕਰਦਾ ਸੋ ਦੈਟ ਹਨਾ ਕਿ ਆਪਣੇ ਭੈਣ ਭਰਾਵਾਂ ਨੂੰ ਜੇ ਕੋਈ ਮਾੜਾ ਮੋਟਾ ਕੋਈ ਡਾਊਟ ਹੈ ਉਹ ਕਲੀਅਰ ਹੋ ਜਾਵੇ ਉਹਨਾਂ ਦਾ
ਜੀ। ਰਣਜੀਤ ਸਾਡੇ ਨਾਲ ਇਸ ਵੇਲੇ ਕਾਲਰ ਜੁੜੇ ਹੋਏ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਅਸੀਂ ਉਹਨਾਂ ਦੀ ਕਾਲ ਲੈ ਸਕਦੇ ਹਾਂ।
ਹਾਂਜੀ ਬਿਲਕੁਲ ਜੀ, ਸਾਡੀ ਵੈਸੇ ਕੋਸ਼ਿਸ਼ ਹੁੰਦੀ ਹੈ ਕਿ ਪਹਿਲੇ ਹਾਫ ਚ ਆਪਾਂ ਨਾ ਹਨਾ ਥੋੜਾ ਜਿਹਾ ਜੋ ਜਿਹੜੇ ਚੇਂਜਸ ਆ ਉਸ ਬਾਰੇ ਡਿਸਕਸ ਕਰ ਲਈਏ, ਬਟ ਆਪਾਂ ਅੱਜ
ਇਹ ਕਾਲ ਲੈ ਲੈਣੇ, ਉਸ ਤੋਂ ਬਾਅਦ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਕਿ ਅਸੀਂ ਪਹਿਲੇ ਹਿੱਸੇ 'ਚ ਹਮੇਸ਼ਾ ਕੋਸ਼ਿਸ਼ ਰੱਖਦੇ ਹਾਂ ਕਿ ਜਾਣਕਾਰੀ ਜਿਹੜੀ ਵੱਧ ਤੋਂ ਵੱਧ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸੋ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ, 905 ਉਹਨਾਂ ਦਾ ਨੰਬਰ ਹੈ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਮੈਮ।
ਹਾਂਜੀ, ਕੀ ਹਾਲ ਚਾਲ ਜੀ, ਨਾਮ ਦੱਸੋ ਆਪਣਾ।
ਹਾਂਜੀ ਮੈਮ, ਮੇਰਾ ਨਾਮ ਪਵਨ ਹੈ। ਐਕਚੁਅਲੀ ਮੇਰੇ ਨਾ ਬ੍ਰਦਰ ਇੰਡੀਆ ਦੇ ਵਿੱਚ ਹੈਗੇ ਆ, ਤੇ ਉਹਨਾਂ ਦੀ ਮੈਰਿਜ ਲਾਸਟ ਈਅਰ ਹੋਈ ਸੀ ਦਸੰਬਰ ਦੇ ਵਿੱਚ, ਤੇ ਉਹਨਾਂ ਦੀ ਵਾਈਫ ਨੇ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ।
ਠੀਕ ਹੈ ਜੀ।
ਤੇ ਉਹ ਬੀ ਐਸ ਸੀ ਕਰ ਰਹੇ ਨੇ ਨਾਨ ਮੈਡੀਕਲ ਦੇ ਵਿੱਚ, ਤੇ ਉਹਨਾਂ ਦਾ ਲਾਸਟ ਈਅਰ ਆਲਮੋਸਟ ਜੁਲਾਈ ਦੇ ਵਿੱਚ ਖਤਮ ਹੋ ਜਾਣਾ।
ਠੀਕ ਹੈ ਜੀ।
ਤੇ ਉਹਨਾਂ ਨੇ ਪੀ ਟੀ ਈ ਦਾ ਇਗਜ਼ਾਮ ਕਰ ਲਿਆ, ਤੇ ਉਹਨਾਂ ਦੇ 7 ਇੰਚ ਤੋਂ ਉੱਪਰ ਹੈਗੇ ਆ ਬੈਂਡ ਸਕੋਰ।
ਠੀਕ ਹੈ ਜੀ।
ਹਾਂਜੀ, ਤੇ ਮੈਂ ਪੁੱਛਣਾ ਸੀਗਾ ਕਿ ਆਪਾਂ ਇੱਥੇ ਯੂਨੀਵਰਸਿਟੀ ਆਫ ਸਿਡਨੀ ਵਗੈਰਾ ਕਿਤੇ ਵੀ ਅਪਲਾਈ ਕਰਨਾ ਸੀਗਾ, ਤੇ ਮੇਰੇ ਬ੍ਰਦਰ ਦੀ ਸਿਰਫ ਪਲੱਸ ਟੂ ਕੀਤੀ ਹੋਈ ਹੈ ਇੰਡੀਆ ਦੇ ਵਿੱਚ, ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਅਸੀਂ ਉਹਨਾਂ ਦਾ ਵੀਜ਼ਾ ਨਾਲ ਲਗਾ ਸਕਦੇ ਹਾਂ ਐਜ਼ ਅ ਸਪਾਊਸ, ਮਤਲਬ ਜੇ ਉਹ ਅਪਲਾਈ ਕਰਦੇ ਆ।
ਪਵਨ ਜੀ, ਇਹਦੇ ਵਿੱਚ ਇੱਕ ਸਮੱਸਿਆ ਹੁੰਦੀ ਹੈ ਕਈ ਵਾਰ, ਜਿਹੜੀਆਂ ਯੂਨੀਵਰਸਿਟੀ ਆ ਨਾ, ਜਿਹੜੀ ਹੁਣ ਜਿਵੇਂ ਜਿੰਨੀਆਂ ਵੀ ਵੱਡੀਆਂ ਯੂਨੀਵਰਸਿਟੀਜ਼ ਨੇ, ਜਿਹੜੇ ਜੀ ਟੀ ਕ੍ਰਾਈਟੀਰੀਆ ਜਿਹੜਾ ਉਹ ਡਿਪਾਰਟਮੈਂਟ ਦੀ ਬਜਾਏ ਉਹ ਅਸੈਸ ਕਰਦੇ ਨੇ, ਪਹਿਲਾਂ ਤੁਹਾਨੂੰ ਆਫਰ ਲੈਟਰ ਦਿੰਦੇ ਨੇ, ਆਫਰ ਲੈਟਰ ਪਹਿਲਾਂ ਕੰਡੀਸ਼ਨਲ ਹੁੰਦੀ ਹੈ, ਫਿਰ ਜਿਹੜਾ ਜਦੋਂ ਤੁਸੀਂ ਉਹਨਾਂ ਦੇ ਜੀ ਟੀ ਕ੍ਰਾਈਟੀਰੀਆ ਦੇ ਗੋ ਥਰੂ ਹੁੰਦੇ ਹੋ, ਉਸ ਤੋਂ ਬਾਅਦ ਹੀ ਤੁਹਾਡੀ ਕੰਡੀਸ਼ਨਲ ਤੋਂ ਅਨਕੰਡੀਸ਼ਨਲ ਆਫਰ ਲੈਟਰ ਆਉਂਦੀ ਹੈ, ਤੇ ਉਸ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਨੇ ਓਕੇ ਯੂ ਕੈਨ ਪੇ ਦਾ ਫੀਸ ਨਾਓ, ਹਨਾ ਕਿ ਅਸੀਂ ਤੁਹਾਨੂੰ ਫੁੱਲ ਕਲੀਅਰੈਂਸ ਦਿੰਦੇ ਹਾਂ, ਤੁਸੀਂ ਫੀਸ ਪੇ ਕਰਦੇ ਹੋ, ਸੀ ਓ ਈ ਆਉਂਦੀ, ਉਸ ਤੋਂ ਬਾਅਦ ਵੀਜ਼ਾ ਲੌਂਚ ਹੁੰਦਾ। ਹੁਣ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਮੋਸਟਲੀ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਉਹ ਪ੍ਰੋਫਾਈਲ ਇਕੱਲੇ ਸਟੂਡੈਂਟ ਦਾ ਨਹੀਂ ਜਿਹਨੂੰ ਐਡਮਿਸ਼ਨ ਦੇ ਰਹੇ, ਉਹਦੇ ਸਪਾਊਸ ਦਾ ਪ੍ਰੋਫਾਈਲ ਵੀ ਦੇਖਦੀਆਂ ਨੇ। ਸੋ ਆਈ ਡੋਂਟ ਰਿਮੈਂਬਰ ਇਟ ਔਨ ਦ ਟੋਪ ਆਫ ਮਾਈ ਹੈਡ, ਬਟ ਹਾਈਲੀ ਲਾਈਕਲੀ ਹੈ ਕਿ ਯੂਨੀਵਰਸਿਟੀ ਆਫ ਸਿਡਨੀ ਜਿਹੜੀ ਹੈ ਉਹ ਸਪਾਊਸ ਦਾ ਪ੍ਰੋਫਾਈਲ ਚੈੱਕ ਕਰੇਗੀ, ਤੇ ਇਹ ਹੋ ਸਕਦਾ ਹੈ ਕਿ ਤੁਹਾਡੇ ਬ੍ਰਦਰ ਦੇ ਪਲੱਸ ਟੂ ਇਕੱਲੀ ਹੋਣ ਕਰਕੇ ਵੀ ਉਹ ਉਹਨਾਂ ਨੂੰ ਐਡਮਿਸ਼ਨ ਨਾ ਦੇਣ, ਬਟ ਡੋਂਟ ਕੋਟ ਮੀ ਔਨ ਦਿਸ ਥਿੰਗ, ਕਿਉਂਕਿ ਜਿਵੇਂ ਮੈਂ ਕਿਹਾ ਕਿ ਮੈਨੂੰ ਯਾਦ ਨਹੀਂ ਹੈ ਕਿ ਵੀ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ, ਪਰ ਇਹ ਤੁਹਾਨੂੰ ਮੈਂ ਚੈੱਕ ਕਰਕੇ ਹੀ ਦੱਸ ਸਕਦੀ ਹਾਂ। ਇਫ ਯੂ ਵਾਂਟ ਯੂ ਕੈਨ ਕੰਟੈਕਟ ਆਰ ਆਫਿਸ ਟੁਮੋਰੋ, ਹਨਾ ਤੁਹਾਨੂੰ ਨੰਬਰ ਦੇ ਦਿੰਦੇ ਹਾਂ, ਤੁਸੀਂ ਨੋਟ ਕਰ ਲਓ, 03-9070-3485। ਠੀਕ ਹੈ ਜੀ, ਤੇ ਆਈ ਕੈਨ ਲੈਟ ਯੂ ਨੋ ਕਿ ਹਾਂ ਉਹਨਾਂ ਦੀ 9070 ਹਾਂਜੀ 03 ਕੋਡ ਹੈ 9070 ਪ੍ਰੋਬੇਬਲੀ ਸਟਾਫ ਨੂੰ ਪਹਿਲਾਂ ਹੀ ਦੱਸ ਕੇ ਰੱਖਾਂਗੀ ਜਿਹੜੀ ਤੁਹਾਡੀ ਕੁਐਰੀ ਹੈ ਕਿ ਤੁਹਾਡਾ ਕਾਲ ਆਣੀ ਹੈ, ਚੈੱਕ ਕਰਕੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਾਂਗੀ। ਠੀਕ ਹੈ ਜੀ,
ਠੀਕ ਹੈ, ਸ਼ੋਰ ਮੈਮ, ਥੈਂਕ ਯੂ।
ਠੀਕ ਹੈ ਜੀ ਪਵਨ ਜੀ,
ਸ਼ੁਕਰੀਆ ਪਵਨ ਜੀ।
ਹਾਂਜੀ, ਇੱਕ ਕਾਲ ਜਦੋਂ ਲੈ ਲਈਦੀ ਹੈ ਫਿਰ ਸਾਰਿਆਂ ਨੂੰ ਐਂ ਲੱਗਦਾ ਕਿ ਲੈ ਰਹੇ ਨੇ
ਜੀ। ਸੋ ਅਗਲੇ ਕਾਲਰ ਜੁੜੇ ਨੇ ਜੀ, 851 ਹੈ ਨੰਬਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚੱਲ ਰਿਹਾ ਇਸ ਵੇਲੇ। ਵੈਸੇ ਅਸੀਂ ਕਾਲ ਲੈਂਦੇ ਨਹੀਂ ਹੁੰਦੇ ਜੀ, ਤੇ ਹੁਣ ਕਿਉਂਕਿ ਕਾਲਸ ਜਦੋਂ ਸ਼ੁਰੂ ਕੀਤੀਆਂ ਤੇ ਇੱਕ ਤੋਂ ਬਾਅਦ ਇੱਕ ਸਾਡੇ ਨਾਲ ਸ਼ਾਮਲ ਹੋ ਰਹੀ ਹੈ, ਸੋ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੀ ਨਾਮ ਦੱਸੋ।
ਹਾਂਜੀ, ਆਵਾਜ਼ ਆ ਰਹੀ ਮੇਰੀ?
ਬਿਲਕੁਲ ਆ ਰਹੀ ਹੈ ਜੀ।
ਹਾਂਜੀ ਹਾਂਜੀ, ਮੇਰਾ ਨਾਮ ਹਿਮਾਂਸ਼ੂ ਹੈ ਜੀ।
ਹਾਂਜੀ ਹਿਮਾਂਸ਼ੂ,
ਤੇ ਮੈਨੂੰ ਕੁਐਸਚਨ ਪੁੱਛਣਾ ਹੈ। ਹਾਂਜੀ, ਤੇ ਮੈਨੂੰ ਕੁਐਸਚਨ ਪੁੱਛਣਾ ਜੀ, ਮੈਂ ਐਕਚੁਅਲੀ ਹੈਗਾ ਹੋਰ ਅਤੇ ਇਸ ਵਕਤ ਟੈਸਮੈਨੀਆ ਦੇ ਵਿੱਚ।
ਸੌਰੀ, ਕਿਹੜੇ ਵੀਜ਼ੇ ਤੋਂ ਹਿਮਾਂਸ਼ੂ?
ਮੈਂ ਐਕਚੁਅਲੀ 489
ਤੋਂ ਟੈਸਮੈਨੀਆ ਦੇ ਵਿੱਚ। ਠੀਕ ਹੈ ਜੀ।
ਹਾਂਜੀ, ਤੇ ਮੈਂ ਐਕਚੁਅਲੀ ਪਲਾਨ ਕਰ ਰਿਹਾ ਪਾਰਟਨਰ ਨੂੰ ਬੁਲਾਉਣ ਦੀ।
ਠੀਕ ਹੈ ਜੀ,
ਇੰਡੀਆ ਤੋਂ। ਠੀਕ ਹੈ, ਤੇ ਹੁਣ ਗੱਲ ਐਵੇਂ ਹੈ ਜੀ ਕਿ ਮੇਰੀ ਕੰਡੀਸ਼ਨ ਹੈਗੀ ਹੈ 489 ਤੇ, ਤੇ ਜੇ ਮੈਂ ਉਹਨਾਂ ਨੂੰ ਸੱਦੂਗਾ ਤਾਂ ਬੇਸਿਕਲੀ ਉਹਨਾਂ ਦਾ ਕੋਰਸ ਹੈਗਾ ਹੈ ਨਰਸਿੰਗ ਦਾ,
ਠੀਕ ਹੈ ਜੀ।
ਤੇ ਮਤਲਬ ਮੇਰਾ ਕੋਈ PR ਦਾ ਏਮ ਨਹੀਂ ਹੈਗਾ ਉਹਨਾਂ ਦੇ ਵੱਲੋਂ, ਕਿਉਂਕਿ ਮੇਰਾ ਆਪਣਾ ਵੀਜ਼ਾ ਸਿਕਿਉਰਡ ਹੈ।
ਠੀਕ ਹੈ ਜੀ।
ਤੇ ਗੱਲ ਇਹ ਹੈ ਕਿ ਹੁਣ ਜਿਹੜਾ ਬ੍ਰਿਜਿੰਗ ਕੋਰਸ ਹੈ ਉਹ ਮੇਨਲੈਂਡ ਚ ਹੁੰਦਾ, ਟੈਸਮੈਨੀਆ ਚ ਹੈ ਨੀ।
ਠੀਕ ਹੈ ਜੀ।
ਠੀਕ ਹੈ,
ਠੀਕ ਹੈ ਜੀ।
ਤੇ ਹੁਣ ਮੇਰਾ ਕੁਐਸਚਨ ਇਹ ਹੈ ਕਿ ਕਿਆ ਆਪਸ਼ਨ ਬੈਸਟ ਰਹੂਗਾ, ਕਿਉਂਕਿ ਮੈਂ ਤਾਂ ਇੱਥੋਂ 1.5 ਸਾਲ ਵੈਸੇ ਵੀ ਨਹੀਂ ਹਿੱਲ ਸਕਦਾ।
ਠੀਕ ਹੈ ਜੀ। ਦੇਖੋ ਤੁਹਾਡੇ ਪਾਰਟਨਰ ਕੋਲ 489 ਹਜੇ ਨਹੀਂ ਹੈਗਾ, ਤੁਸੀਂ ਰੀਸੈਂਟਲੀ ਮੈਰਿਜ ਕੀਤੀ ਹੈ?
ਮੈਰਿਜ ਨੀ ਕੀਤੀ, ਹਲੇ ਪ੍ਰੋਗਰੈਸ ਹੀ ਹੈ, ਸੋ ਪਲਾਨ ਕਰ ਰਹੇ ਹੈ ਸਾਲ ਚ ਉਹਨਾਂ ਨੂੰ ਬੁਲਾਉਣ ਦੀ।
ਠੀਕ ਹੈ ਜੀ, ਠੀਕ ਹੈ। ਹਾਂ ਦੇਖੋ ਜੀ, ਓਬਵੀਅਸਲੀ ਜੇ ਤੁਸੀਂ ਉਹਨਾਂ ਨੂੰ ਬੁਲਾਉਂਗੇ ਉਹ 489 ਤੇ ਹੀ ਆਉਣਗੇ, ਤੇ 489 ਦੀ ਕੰਡੀਸ਼ਨਸ ਜਿਹੜੀਆਂ ਤੁਹਾਡੇ ਤੇ ਨੇ, ਜਿਹੜੀ 8539 ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਇਹੀ ਉਹ ਕੰਡੀਸ਼ਨ ਦਾ ਮਤਲਬ ਇਹੀ ਹੈ ਕਿ ਤੁਸੀਂ ਤੇ ਤੁਹਾਡੇ ਜਿਹੜੇ ਵੀ ਡਿਪੈਂਡੈਂਟਸ ਨੇ ਉਹ ਰੀਜਨਲ ਏਰੀਆ ਦੇ ਵਿੱਚ ਹੀ ਰਹਿਣਾ, ਤੇ ਰੀਜਨਲ ਏਰੀਆ ਦੇ ਵਿੱਚ ਹੀ ਕੰਮ ਕਰਨਾ, ਤੇ ਰੀਜਨਲ ਏਰੀਆ ਦੇ ਵਿੱਚ ਹੀ ਪੜ੍ਹਨਾ। ਇਹਦਾ ਹੱਲ ਇਹੀ ਹੈ ਕਿ ਤੁਸੀਂ ਉਹਨਾਂ ਦਾ ਜਿਹੜਾ ਕੋਰਸ ਆ ਆਪਾਂ ਜਾਂ ਤਾਂ ਫਿਰ, ਵੈਸੇ ਤਾਂ ਮੈਂ ਤੁਹਾਨੂੰ ਵੈਸੇ ਸੱਚੀ ਗੱਲ ਦੱਸਾਂ ਤਾਂ ਆਇਰਨ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਤੇ ਐਡਮਿਸ਼ਨ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ, ਕਿਸੇ ਨੂੰ ਨਹੀਂ ਮਿਲ ਰਹੀ ਹੈਗੀ। ਕੁਝ ਕਾਲਜਿਸ ਨੂੰ ਐਕਸਟੈਂਸ਼ਨ ਮਿਲੀ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਦੀ, ਬਟ ਐਪਲੀਕੇਸ਼ਨ ਇੰਨੀਆਂ ਜ਼ਿਆਦਾ ਨੇ, ਸੋ ਯੂ ਡੋਂਟ ਈਵਨ ਨੋ ਕਿ ਕਿੱਥੇ ਐਡਮਿਸ਼ਨ ਮਿਲੇਗੀ। ਬਟ ਇਸ ਗੱਲ ਦਾ ਤੋੜ ਇਹ ਹੋ ਸਕਦਾ ਕਿ ਓਰੀਜਨਲ ਏਰੀਆ ਦੇ ਵਿੱਚ, ਜਿਵੇਂ ਫਾਰ ਐਗਜ਼ਾਮਪਲ ਸਾਊਥ ਆਸਟ੍ਰੇਲੀਆ ਐਡੀਲੇਡ ਵਿੱਚ ਹੈਗੀ ਆ ਪਲੇਸਿਸ, ਉੱਥੇ ਵੀ ਤੁਸੀਂ ਉੱਥੇ ਜਾ ਕੇ ਆਇਰਨ ਪ੍ਰੋਗਰਾਮ ਕਰ ਲਓ। ਬਟ ਐਕਚੁਅਲ ਚ ਜੇ ਤੁਸੀਂ ਉੱਥੇ ਸਟੱਡੀ ਨਹੀਂ ਕਰਦੇ ਯੂ ਆਰ ਇਨ ਵੀਜ਼ਾ ਕੰਡੀਸ਼ਨ।
ਹਾਂਜੀ, ਕਿਉਂਕਿ ਮੈਂ ਐਵੇਂ ਸੋਚ ਰਿਹਾ ਹੈ ਕਿ ਹਲੇ ਕਿਉਂਕਿ ਜੂਨ ਤੋਂ ਬਾਅਦ ਕਨਫਰਮ ਹੋ ਜਾਣਾ ਜਿਹੜੇ ਨਵੇਂ ਰੂਲ ਆਣੇ ਆ, ਮੈਂ ਵੈਸੇ ਵੀ ਹਲੇ ਸਾਲ ਤੱਕ ਦਾ ਕੋਈ ਪਲਾਨ ਨੀ ਹੈਗਾ, ਤੇ ਮੇ ਬੀ ਤਦ ਤੱਕ 6 ਮਹੀਨੇ ਦਾ ਕੋਰਸ ਹੋ ਜਾਣਾ ਹੈ। ਸੋ ਮੈਂ ਸੈਕਿੰਡ ਆਪਸ਼ਨ ਆਹ ਹੈ ਕਿ ਕਿਆ ਉਹਨਾਂ ਨੂੰ ਸਟੂਡੈਂਟ ਵੀਜ਼ੇ ਤੇ ਪਹਿਲੇ ਇੱਥੇ ਬੁਲਾ ਸਕਦੇ ਆ ਸਿਰਫ ਕੋਰਸ ਕਰਾਉਣ ਲਈ?
ਕੋਈ ਪ੍ਰੋਬਲਮ ਨੀ, ਬੁਲਾ ਸਕਦੇ ਹੋ। ਹਾਂਜੀ,
ਸਟੂਡੈਂਟ ਵੀਜ਼ਾ ਜਿਵੇਂ ਜੇ ਮੰਨ ਲਓ 6 ਮਹੀਨੇ ਦਾ ਜੂਨ ਚ ਹੋ ਜਾਂਦਾ ਹੈ, ਤਾਂ ਕਿੰਨੇ ਟਾਈਮ ਦਾ ਸਟੂਡੈਂਟ ਵੀਜ਼ਾ ਮਿਲਦਾ?
ਵੱਧ ਤੋਂ ਵੱਧ 1 ਮਹੀਨੇ ਦਾ ਹੋਰ ਹੁੰਦਾ, 7 ਮਹੀਨੇ ਦਾ ਮਿਲੂਗਾ।
ਅੱਛਾ, 1 ਮਹੀਨੇ ਮਤਲਬ ਬੇਸਿਕਲੀ ਜੇ 6 ਮਹੀਨੇ ਦੀ ਵੀ ਪੜ੍ਹਾਈ ਕਰਨੀ ਹੋਵੇ ਤਾਂ ਵੀ ਸਟੂਡੈਂਟ ਵੀਜ਼ਾ ਮਿਲ ਜਾਂਦਾ?
ਬਿਲਕੁਲ ਜੀ।
ਓਕੇ, ਤੇ ਲਾਸਟ ਕੁਐਸਚਨ ਆਹ ਹੈ ਜੀ ਮੇਰਾ, ਜਿਵੇਂ ਮੈਂ 1.5 ਸਾਲ, ਹਾਂਜੀ ਜਸਟ ਲਾਸਟ ਕੁਐਸਚਨ, ਕਿ ਜਦ ਮੈਂ 1.5 ਸਾਲ ਬਾਅਦ 887 ਅਪਲਾਈ ਕਰਨਾ ਹੈ, ਜੇ ਮੰਨ ਲਓ ਇੱਥੇ ਪੜ੍ਹਾਈ ਕਰਕੇ ਕਵਰ ਅਪ ਕਰ ਲੈਂਦੇ ਆ ਸਾਰਾ, ਤਾਂ ਮੈਂ ਉਹਨਾਂ ਨੂੰ ਪਹਿਲੇ 489 ਚ ਐਡ ਕਰਵਾਵਾਂ ਜਾਂ ਮੈਂ ਸਿੱਧਾ 887 ਦੀ ਫਾਈਲ ਤੇ ਐਡ ਕਰਵਾ
ਸਕਦਾ? ਇਹ ਕੁਐਸਚਨ ਦਾ ਮੈਂ ਹਜੇ ਨਹੀਂ ਜਵਾਬ ਦੇਣਾ ਜੀ, ਮੈਨੂੰ ਤੁਹਾਡੀ ਕੀ ਪਤਾ ਤੁਹਾਡੀ ਸਿਚੁਏਸ਼ਨ ਕੀ ਬਣਨੀ ਹੈ, ਯੂ ਆਰ ਆਸਕਿੰਗ ਮੀ ਰੈਲੇਵੈਂਟ ਕੁਐਸਚਨ, ਸਮਝ ਰਹੇ ਨਾ, ਕਿਉਂਕਿ ਦਿਸ ਇਜ਼ ਨਾਟ ਯੂਰ ਸਿਚੁਏਸ਼ਨ ਐਟ ਦਾ ਮੋਮੈਂਟ, ਤੁਸੀਂ ਉਹਨੂੰ ਉਹ ਬਣਾ ਰਹੇ ਹੋ, ਕਹਾਣੀ ਬਣਾ ਰਹੇ ਹੋ, ਉਹ ਕਹਾਣੀ ਕੀ ਪਤਾ ਕੀ ਬਣਨੀ ਆ।
ਹਾਂਜੀ,
ਠੀਕ ਹੈ ਨਾ।
ਹਾਂਜੀ,
ਠੀਕ ਹੈ ਜੀ,
ਚਲੋ ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਥੈਂਕ
ਯੂ ਜੀ। ਦੋਸਤਾਂ ਨੂੰ ਦੱਸਦੇ ਜਾਂਦੇ ਆ ਕਿ ਜਿਹੜੀ ਅਪਡੇਟ ਆ ਉਹ ਅਸੀਂ ਜ਼ਰੂਰ ਪਹਿਲਾਂ ਲੈ ਲਈਏ, ਕਿਉਂਕਿ ਕਾਲਜ ਦਾ ਜਿਹੜਾ ਸਿਲਸਿਲਾ ਰੁਕਣ ਚ ਨਹੀਂ ਆ ਰਿਹਾ, ਤੇ ਅਸੀਂ ਜਿਹੜੀ ਜਾਣਕਾਰੀ ਆ ਫਿਰ ਤੁਹਾਡੇ ਨਾਲ ਸਾਂਝੀ ਨਹੀਂ ਕਰ ਪਾਵਾਂਗੇ, ਸੋ ਇਸ ਕਰਕੇ ਫਿਲਹਾਲ ਜਿਹੜੀ ਕਾਲ ਆ ਉਹ ਆਪਾਂ ਨਹੀਂ ਲੈਂਦੇ। ਥੋੜੀ ਜਿਹੀ ਅਪਡੇਟ ਤੁਸੀਂ ਜਿਹੜੀ ਆ ਉਹ ਲਓ, ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਅਸੀਂ ਕਾਲਸ ਲੈਣੀਆਂ ਸ਼ੁਰੂ ਕਰੀਏ।
ਬਿਲਕੁਲ ਜੀ, ਬਿਲਕੁਲ
ਜੀ ਜੀ ਪ੍ਰਭ ਜੀ।
ਹਾਂਜੀ, ਆਪਾਂ ਸੀਗੇ ਗੱਲ ਕਰ ਰਹੇ ਸੀਗੇ ਪੇਰੈਂਟ ਵੀਜ਼ਾ, ਜਿਹੜਾ ਸਪੋਂਸਰਡ ਪੇਰੈਂਟ ਵੀਜ਼ਾ ਇਸ ਟਾਈਮ ਤੇ ਇੰਟਰੋਡਿਊਸ ਹੋਇਆ ਵਾ, ਜਿਹੜਾ ਆਲਰੇਡੀ ਅਨਾਊਂਸਡ ਆ ਡਿਪਾਰਟਮੈਂਟ ਤੇ, ਆਲਰੇਡੀ ਅਨਾਊਂਸ ਕਰਤਾ, ਵੈਬਸਾਈਟ ਤੇ ਵੀ ਅਵੇਲੇਬਲ ਆ, ਸਬ ਕਲਾਸ 870 ਹੈ। ਉਹਦੇ ਵਿੱਚ ਮੈਂ ਰਿਕੁਆਇਰਮੈਂਟ ਦੱਸ ਰਹੀ ਸੀਗੀ ਕਿ ਜਿਹੜੇ ਸਪੋਂਸਰ ਨੇ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਕਿ ਉਹਨਾਂ ਨੂੰ ਪਹਿਲਾਂ ਸਪੋਂਸਰਸ਼ਿਪ ਕਲੀਅਰ ਕਰਨੀ ਪਊਗੀ, ਤਾਂ ਹੀ ਜਿਹੜਾ ਪੇਰੈਂਟ ਨੇ ਉਹ ਵੀਜ਼ਾ ਲੌਂਚ ਕਰ ਸਕਣਗੇ। ਸੋ ਸਪੋਂਸਰਸ਼ਿਪ ਦੀਆਂ ਐਪਲੀਕੇਸ਼ਨ ਖੁੱਲ ਜਾਣੀਆਂ ਨੇ 1 ਅਪ੍ਰੈਲ ਤੋਂ। ਉਹਦੇ ਵਿੱਚ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਇਹੀ ਹੈ ਕਿ ਵੀ ਤੁਸੀਂ ਪੁਲਿਸ ਕਲੀਅਰੈਂਸ ਪ੍ਰੋਵਾਈਡ ਕਰਨੇ ਨੇ, ਤੁਹਾਡੀ ਕੋਈ ਪੁਰਾਣੀ ਕੋਈ ਮਾੜੀ ਹਿਸਟਰੀ ਨਹੀਂ ਹੋਣੀ ਚਾਹੀਦੀ ਡਿਪਾਰਟਮੈਂਟ ਕੋਲ ਸਪੋਂਸਰਸ਼ਿਪ ਦੇ ਰਿਲੇਟਡ। ਠੀਕ ਹੈ ਜੀ। ਸੋ ਇਹ ਸਾਰੇ ਜੀ ਤੁਸੀਂ ਕ੍ਰਾਈਟੀਰੀਆ, ਤੁਸੀਂ ਤੁਹਾਡੀ ਜਿਹੜੀ ਇਨਕਮ ਟੈਸਟ ਵੀ ਕਰਨਗੇ ਵੀ ਕਿੰਨੀ ਤੁਹਾਡੀ, ਉਹਨਾਂ ਨੇ ਹਜੇ ਸਪੈਸੀਫਾਈ ਨਹੀਂ ਕੀਤਾ ਕਿ ਕਿੰਨੀ ਇਨਕਮ, ਵੀ ਹਾਊਸ ਹੋਲਡ ਇਨਕਮ ਦੇਖਣਗੇ, ਜਿਵੇਂ ਜੇ ਤੁਸੀਂ ਮੀਆਂ ਬੀਵੀ ਹੋ, ਦੋ ਜਾਣੇ ਰਹਿ ਰਹੇ ਹੋ, ਤੇ ਤੁਸੀਂ ਤੁਹਾਡੀ ਕਿੰਨੀ ਇਨਕਮ ਬਣਦੀ ਹੈ ਉਹ ਵੀ ਦੇਖਣਗੇ ਉਹ। ਠੀਕ ਹੈ ਜੀ, ਇਹ ਸਾਰਾ ਕੁਝ ਦੇਖ ਕੇ ਉਹ ਤੁਹਾਡੀ ਸਪੋਂਸਰਸ਼ਿਪ ਪਹਿਲਾਂ ਅਪਰੂਵ ਕਰਨਗੇ, ਤੇ ਸਪੋਂਸਰਸ਼ਿਪ ਜਦੋਂ ਆ ਗਈ ਤੁਹਾਡੇ ਕੋਲ 6 ਮਹੀਨੇ ਦਾ ਟਾਈਮ ਹੋਊਗਾ ਪੇਰੈਂਟਸ ਨੂੰ ਵੀਜ਼ਾ ਅਪਲਾਈ ਕਰਨ ਦਾ। ਸੋ ਇਹ ਦੋ ਸਟੈਪ ਹੋ ਜਾਣਗੇ ਇਹਦੇ ਵਿੱਚ। ਤੇ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੇ ਪਹਿਲੀ ਜਿਹੜੀ ਇੰਸਟਾਲਮੈਂਟ ਆ ਜਿਵੇਂ ਦੋ ਇਹਦੇ ਵਿੱਚ ਕੈਟੇਗਰੀਜ਼ ਨੇ ਵੀਜ਼ਾ ਦੀਆਂ ਇੱਕ ਹੈਗਾ 3 ਸਾਲ ਦਾ ਵੀਜ਼ਾ ਜਿਹਦੀ ਕੀ ਫੀਸ ਹੈਗੀ ਹੈ $5,000 $5,000 ਤੇ ਇੱਕ ਹੈ 5 ਈਅਰ ਦਾ ਵੀਜ਼ਾ 5 ਸਾਲ ਦਾ ਵੀਜ਼ਾ ਉਹਦੀ ਜਿਹੜੀ ਫੀਸ ਆ ਉਹ ਹੈਗੀ $10,000 ਠੀਕ ਹੈ ਜੀ ਹਾਫ ਪੇਮੈਂਟ ਐਟ ਦ ਟਾਈਮ ਆਫ ਐਪਲੀਕੇਸ਼ਨ ਹੋਏਗੀ ਤੇ ਹਾਫ ਪੇਮੈਂਟ ਐਟ ਦ ਟਾਈਮ ਆਫ ਗ੍ਰਾਂਟ ਹੋਊਗੀ
ਠੀਕ ਹੈ ਜੀ
ਸੋ ਮਤਲਬ ਕਿ ਓਬਵੀਅਸਲੀ
ਸੋ ਇੱਥੇ ਵੀ ਰਿਸਕ ਹੋ ਜਾਂਦਾ ਹੈ ਜੇ
ਨਹੀਂ ਨਹੀਂ ਰਿਸਕ ਦੀ ਹੁਣ ਇਹਦੇ ਇਹ ਵੀ ਹਜੇ ਲੈਜਿਸਲੇਸ਼ਨ ਦੇ ਵਿੱਚ ਹੀ ਕਲੀਅਰ ਆਊਟ ਹੋਏਗੀ ਇਹ ਚੀਜ਼ ਵੀ ਕਿਸ ਤਰੀਕੇ ਨਾਲ ਵੀ ਇਹ ਚੀਜ਼ ਕੰਮ ਕਰੂਗੀ ਕਿ ਓਬਵੀਅਸਲੀ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਰਿਹਾ ਤਾਂ ਇਹਦਾ ਮਤਲਬ ਕਿ ਉਹਨੇ ਜਿਹੜੇ ਐਟ ਦ ਟਾਈਮ ਆਫ ਐਪਲੀਕੇਸ਼ਨ ਪੈਸੇ ਦਿੱਤੇ ਉਹ ਚਲੇ ਗਏ ਡਾਊਨ ਦ ਡਰੇਨ ਬਟ ਇਟ ਵੋਂਟ ਬੀ ਲਾਈਕ ਦੈਟ ਮੋਸਟ ਪ੍ਰੋਬੇਬਲੀ ਜਦੋਂ ਤੱਕ ਲੈਜਿਸਲੇਸ਼ਨ ਨਹੀਂ ਆਉਂਦੀ ਉਦੋਂ ਤੱਕ ਇਹ ਚੀਜ਼ ਕਲੀਅਰ ਹੋਣੀ ਮੁਸ਼ਕਿਲ ਆ ਕਿਉਂਕਿ ਓਬਵੀਅਸਲੀ ਮੇਰੇ ਹਿਸਾਬ ਨਾਲ ਉਹ ਪੈਸੇ ਰੀਫੰਡ ਹੋਣੇ ਚਾਹੀਦੇ ਨੇ
ਬਿਲਕੁਲ
ਜੇ ਗ੍ਰਾਂਟ ਨਹੀਂ ਕਰੇ ਬਟ ਵੀ ਡੋਂਟ ਨੋ ਕਿਉਂਕਿ ਹਜੇ ਪ੍ਰੋਪਰ ਲੈਜਿਸਲੇਸ਼ਨ ਆਊਟ ਨਹੀਂ ਹੋਏ ਹੈਗੇ ਤੇ ਦਿਸ ਇਜ਼ ਵਾਟ ਇਟ ਇਜ਼ ਜਿਹੜੇ ਸੋਚ ਰਹੇ ਸੀਗੇ ਕਾਫੀ ਦੇਰ ਤੋਂ ਆਪਾਂ ਨੂੰ ਕਈ ਵਾਰ ਮੈਨੂੰ ਕੁਐਰੀਜ਼ ਵੀ ਆਉਂਦੀਆਂ ਸੀ ਵੀ ਕੀ ਬਣਿਆ ਜੀ ਉਹ ਵਾਲਾ ਵੀਜ਼ਾ ਕਦੋਂ ਆ ਰਿਹਾ ਵਾ ਇਹਦੇ ਵਿੱਚ ਮੇਨ ਚੀਜ਼ ਇੱਕ ਹਾਂਜੀ ਬਿਲਕੁਲ ਜੀ ਇਹ ਚ ਮੇਨ ਚੀਜ਼ ਜਿਹੜੀ ਹੋਈ ਆ ਉਹ ਇਹ ਆ ਕਿ ਬੈਲੈਂਸ ਆਫ ਫੈਮਿਲੀ ਟੈਸਟ ਨਹੀਂ ਹੈ ਵੀ ਐਨੀ ਪੇਰੈਂਟ ਐਨੀ ਹਨਾ ਵੀ ਜਿਵੇਂ ਜੇ ਤੁਸੀਂ ਵੀ ਤੁਹਾਡੇ ਸਹੁਰਿਆਂ ਵੱਲੋਂ ਹਨਾ ਵੀ ਪੇਰੈਂਟਸ ਨੇ ਤੇ ਇੱਕ ਤੁਹਾਡੇ ਆਪਣੇ ਪੇਰੈਂਟਸ ਨੇ ਉਹਨਾਂ ਦਾ ਇੱਕ ਸੈਟ ਆਫ ਪੇਰੈਂਟਸ ਕੈਨ ਅਪਲਾਈ ਐਟ ਵਨ ਟਾਈਮ ਹਨਾ ਇਹ ਵੀ ਥੋੜਾ ਜਿਹਾ ਡਰਾਬੈਕ ਹੈ ਪਰ ਲੈਟਸ ਸੀ ਕਿਉਂਕਿ ਲੇਬਰ ਚੈਲੰਜ ਕਰ ਰਹੀ ਹੈ ਕਿ ਇਸ ਚੀਜ਼ ਨੂੰ ਸਕ੍ਰੈਪ ਕਰਕੇ ਨਵਾਂ ਪਾਲਿਸੀ ਆਪਣੀ ਬੈਟਰ ਪਾਲਿਸੀ ਇੰਟਰੋਡਿਊਸ ਕਰਨਗੇ ਸੋ ਵੀ ਡੋਂਟ ਨੋ ਕਿ ਕਿਹੜੀ ਗਵਰਨਮੈਂਟ ਆਉਂਦੀ ਹੈ ਤੇ ਕੀ ਹੋਏਗਾ ਅੱਗੇ ਬਟ ਦਿਸ ਇਜ਼ ਫੋਰ ਨਾਓ ਦਿਸ ਇਜ਼ ਵਾਟ ਇਟ ਇਜ਼ ਹਨਾ ਹਾਂਜੀ
ਸੋ ਕਾਫੀ ਉਡੀਕ ਸੀ ਜੀ ਇਸ ਵੀਜ਼ੇ ਦੀ ਤੇ ਖੈਰ ਜਿਹੜੀ ਫੀਸ ਆ ਉਹ ਅਜੇ ਵੀ ਮੈਨੂੰ ਲੱਗਦਾ ਵੀ ਦੋਸਤਾਂ ਨੂੰ ਜਾਂ ਆਪਣੇ ਲੈਵਲ ਤੇ ਵੀ ਦੇਖੀਏ ਤਾਂ ਥੋੜੀ ਜਿਹੀ ਚੁੱਭ ਰਹੀ ਆ ਹਾਲੇ ਵੀ ਕਿਉਂਕਿ ਇਸ ਸਟੇਜ ਦੇ ਉੱਤੇ ਜਦੋਂ 10,000 ਤੁਸੀਂ ਇੱਕ ਜਣੇ ਦਾ ਭਰਦੇ ਹੋ ਜੇ ਤੁਸੀਂ ਦੋ ਪੇਰੈਂਟਸ ਬੁਲਾ ਰਹੇ ਹੋ ਤਾਂ ਸਿੱਧਾ ਜਿਹੜਾ 20,000 ਦੀ ਜਿਹੜੀ ਉਹ ਫੀਸ ਹੈ ਸੋ ਫਿਰ ਵੀ ਮੈਂ ਕਹਿੰਦੀ ਹਾਂ ਵੀ ਰਾਹਤ ਤਾਂ ਜ਼ਰੂਰ ਦਿੰਦੀ ਹੈ
ਬੜੀ ਮਹਿੰਗੀ ਰਾਹਤ ਹੈ
ਮਹਿੰਗੀ ਰਾਹਤ ਦਿੱਤੀ ਹੈ ਜੀ ਬਿਲਕੁਲ
ਹਾਂਜੀ
ਹਾਂਜੀ ਪ੍ਰਭਜੀਤ ਸਾਡੇ ਨਾਲ ਇੱਕ ਕਾਲਰ ਫੇਰ ਜੁੜੇ ਹੋਏ ਆ
ਜਰੂਰ ਜੀ
ਆਪਾਂ ਕਾਲ ਲੈ ਲੈਂਦੇ ਹਾਂ ਉਹਨਾਂ ਦੀ ਨੰਬਰ ਹੈ ਜੀ 632 ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਤਿ ਸ਼੍ਰੀ ਅਕਾਲ
ਜੀ ਰਾਜਵੀਰ ਬੋਲ ਰਹੇ ਹਾਂ
ਹਾਂਜੀ ਰਾਜਵੀਰ ਜੀ ਕੀ ਸਵਾਲ ਹੈ
ਹਾਂਜੀ ਮੈਮ ਮੈਂ ਬ੍ਰਿਜਿੰਗ ਪ੍ਰੋਗਰਾਮ ਕੰਪਲੀਟ ਕਰ ਲਿਆ ਸਕਿੱਲ ਅਸੈਸਮੈਂਟ ਹੋ ਗਿਆ ਏਡੀ ਵੀ ਹੋ ਗਏ ਮੇਰੇ ਏਜ 24 ਆ ਟੋਟਲ 0.60 ਬੰਦੇ ਆ
60 ਠੀਕ ਹੈ ਜੀ ਠੀਕ ਹੈ ਤੁਸੀਂ ਕਿੱਥੇ ਹੋ ਇਸ ਟਾਈਮ ਆਨਸ਼ੋਰ ਹੋ ਜੀ
ਹਾਂਜੀ ਆਨਸ਼ੋਰ
ਕਿਹੜੇ ਵੀਜ਼ਾ ਤੇ ਹੋ
600
ਠੀਕ ਹੈ ਜੀ ਠੀਕ ਹੈ ਹਾਂਜੀ ਕੀ ਕੁਐਸਚਨ ਹੈ ਜੀ ਤੁਹਾਡਾ
ਕੁਐਸਚਨ ਇਹੀ ਹੈ ਮੈਮ ਮੈਨੂੰ ਕਿਹੜੇ ਵੀਜ਼ਾ ਤੇ ਜਾਣਾ ਚਾਹੀਦਾ ਕਿਉਂਕਿ 489 ਦਾ ਖੁੱਲਿਆ ਸੀਗਾ ਉਹ ਚ ਉਹਨਾਂ ਨੇ ਕੰਡੀਸ਼ਨ ਪਾਤੀ 2 ਇਅਰਸ ਆਨਸ਼ੋਰ ਐਕਸਪੀਰੀਅੰਸ
2 ਇਅਰਸ ਆਨਸ਼ੋਰ ਹਾਂਜੀ ਬਿਲਕੁਲ ਤੁਸੀਂ ਕਿਹੜੀ ਸਟੇਟ ਵਿੱਚ ਰਹਿ ਰਹੇ ਹੋ ਜੀ ਇਸ ਟਾਈਮ
ਆਫ ਇੰਡੀਆ ਕੁਈਨਸਲੈਂਡ
ਕੁਈਨਸਲੈਂਡ ਵਿੱਚ ਰਹਿ ਰਹੇ ਹੋ ਜ਼ਿਆਦਾ ਆਪਸ਼ਨਸ ਫਿਰ ਜ਼ਿਆਦਾ ਕੀ ਕੋਈ ਵੀ ਆਪਸ਼ਨਸ ਨਹੀਂ ਹੈਗੇ ਇਸ ਟਾਈਮ ਤੇ ਦੇਖਿਆ ਜਾਵੇ ਜੇ ਆਫਸ਼ੋਰ ਐਪਲੀਕੇਸ਼ਨਸ ਦੇਖ ਸਕਦੇ ਹਾਂ ਆਪਾਂ ਤੁਹਾਡੇ ਲਈ ਬਟ ਮੇਰੇ ਹਿਸਾਬ ਨਾਲ ਤੁਹਾਨੂੰ ਯੂ ਸ਼ੁਡ ਬੁੱਕ ਅ ਕੰਸਲਟੇਸ਼ਨ ਵਿਦ ਮੀ ਕਿਉਂਕਿ ਮੇਰੇ ਲਈ ਇਸ ਤਰੀਕੇ ਨਾਲ ਤੁਹਾਨੂੰ ਦੱਸਣਾ ਕੁਛ ਵੀ ਪੋਸੀਬਲ ਨਹੀਂ ਹੈ ਪਰ ਹਾਂ ਇੱਕ ਆਪਸ਼ਨ ਤੁਹਾਡੇ ਕੋਲ ਹੈਗੀ ਇਫ ਯੂ ਵਾਂਟ ਟੂ ਸਟੇ ਫਰਦਰ ਇਨ ਆਸਟ੍ਰੇਲੀਆ ਕਿ ਅੱਗੇ ਸਟੂਡੈਂਟ ਵੀਜ਼ਾ ਇਫ ਯੂ ਆਰ ਇੰਟਰਸਟਿਡ ਇਨ ਸਟੱਡਿੰਗ ਕਿ ਯੂ ਕੈਨ ਸਟੇ ਹੇਅਰ ਔਨ ਸਟੂਡੈਂਟ ਵੀਜ਼ਾ
ਜਿੰਨੇ ਦੇਰ ਤੱਕ ਤੁਸੀਂ ਹੈ ਨਾ
ਮੈਂ ਕਹਿ ਨਹੀਂ ਰਹੀ ਦਿਸ ਇਜ਼ ਵਨ ਆਫ ਦ ਆਪਸ਼ਨ ਆਈ ਐਮ ਨਾਟ ਟੈਲਿੰਗ ਯੂ ਆਈ ਕੈਨ ਨਾਟ ਟੈਲ ਐਨੀ ਵਨ ਕਿ ਆਹ ਵਾਲੀ ਆਪਸ਼ਨ ਲਈ ਚਲੇ ਜਾਓ ਆਈ ਬੇਸਿਕਲੀ ਟੈਲ ਦਿਸ ਇਜ਼ ਵਨ ਆਫ ਦ ਆਪਸ਼ਨ
ਜੇ ਤੁਸੀਂ
ਹਾਲ ਦੀ ਘੜੀ ਤਾਂ ਮੈਨੂੰ ਕੁਛ ਨਹੀਂ ਲੱਗ ਰਿਹਾ ਹੈਗਾ ਬਿਕੋਜ਼ ਆਬਵੀਅਸਲੀ ਆਈ ਡੋਂਟ ਨੋ ਯੂਰ ਪਰਸਨਲ ਸਰਕਮਸਟੈਂਸਿਸ ਉਹਦੇ ਲਈ ਤੁਹਾਨੂੰ ਡੀਟੇਲ ਕੰਸਲਟੇਸ਼ਨ ਹੀ ਬੁੱਕ ਕਰਨੀ ਪਊਗੀ
ਓਕੇ ਜੀ ਓਕੇ ਥੈਂਕ ਯੂ
ਠੀਕ ਹੈ ਜੀ
ਜੀ ਰਾਜਵੀਰ ਧੰਨਵਾਦ ਹਾਂਜੀ ਤੇ ਪ੍ਰਭਜੀਤ ਜੀ ਇੱਧਰ ਫੇਸਬੁੱਕ ਤੇ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਆ
ਹਾਂਜੀ ਜਰੂਰ ਜੀ ਆਪਾਂ ਕੁਇਕਲੀ ਵਿੱਚੋਂ ਥੋੜੇ ਜਿਹੇ ਕੁਐਸਚਨਸ ਲੈ ਲੈਂਦੇ ਆ
ਜੀ ਜੀ ਜ਼ਰੂਰ
ਤੇ ਆਈ ਥਿੰਕ ਇੱਕ ਕਾਲ ਹੋਰ ਆ ਰਹੀ ਸੀ ਬੰਦ ਹੋ ਗਈ ਚਲੋ
ਨਹੀਂ ਕਾਲ ਮੈਂ ਸ਼ਾਮਿਲ ਨਹੀਂ ਕਰੀ ਵੈਸੇ ਕਾਲ ਜਿਹੜੀ ਆ ਉਹ ਇਸ ਵੇਲੇ ਸਾਡੇ ਨਾਲ ਹੀ
ਠੀਕ ਹੈ ਜੀ ਠੀਕ ਹੈ ਜਦ ਆਪਾਂ ਕੁਇਕਲੀ ਦੱਸ ਦਿੰਦੇ ਆ ਇੱਕ ਜਿਹੜੀ ਆਪਾਂ ਗੱਲ ਕਰਨੀ ਇਨਵੀਟੇਸ਼ਨ ਰਾਊਂਡ ਜਿਹੜਾ ਰਿਲੀਜ਼ ਹੋਇਆ 11 ਜਨਵਰੀ ਵਾਲਾ ਉਹਦੇ ਬਾਰੇ ਵੀ ਮੈਂ ਦੱਸਦਾ ਕਿ 24-19 ਇਨਵੀਟੇਸ਼ਨ ਇਸ਼ੂ ਹੋਏ ਨੇ ਕਿਉਂਕਿ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੇ ਬੀ ਲੈਸ ਇਨਵੀਟੇਸ਼ਨ ਆਏ ਨੇ ਕਾਫੀ ਇੱਧਰ ਉੱਧਰ ਵੀ ਹਲਚਲ ਸੀਗੀ ਕਿਉਂਕਿ ਕਈ ਮਾਈਗ੍ਰੇਸ਼ਨ ਕੰਸਲਟੈਂਟਸ ਪੇਜ ਤੇ ਆਪਣਾ ਅਨਾਲਿਸਿਸ ਕਰਕੇ ਪਾਉਂਦੇ ਨੇ So, but invitation round ch good numbers in the invitation aaye ne. So, jede 189 non priority occupations ne. 73 invites aaye ne. Te relatives ala ta ohi 80 te chal raha hai. Accountants de 80 te aaye ne. Electronic engineers 75. Mechanical ਵਾਲਿਆਂ ਦੇ 70 ਤੇ ਆਏ ਨੇ
ਜੀ
ਇੰਜੀਨੀਅਰਿੰਗ ਟੈਕਨੋਲੋਜਿਸਟ ਵਾਲਿਆਂ ਦੇ 75 ਤੇ ਆਈਸੀਟੀ ਸਿਸਟਮ ਐਂਡ ਬਿਜ਼ਨਸ ਐਨਾਲਿਸਟ 75 ਤੇ ਆ ਰਹੇ ਨੇ ਬਟ ਦੇਰ ਇਜ਼ ਅ ਵੇਟਿੰਗ
ਜੀ
ਸੋਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰ ਅਗੇਨ 70 ਤੇ ਦੇਰ ਇਜ਼ ਅ ਲੋਟ ਆਫ ਵੇਟਿੰਗ ਐਟ 70 ਬਟ ਜੇ 75 ਨੇ ਤਾਂ ਸਟ੍ਰੇਟ ਅਵੇ ਇਨਵੀਟੇਸ਼ਨ ਆ ਜਾਏਗਾ ਸੇਮ ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਲਈ ਆ ਉਹਦੇ ਲਈ ਵੀ ਵੇਟਿੰਗ ਹੈ ਬਟ 70 ਤੇ ਇਨਵੀਟੇਸ਼ਨ ਆਏ ਨੇ ਜੇ 75 ਹੈ ਨੇ ਤੁਹਾਡੇ ਤਾਂ ਸਟ੍ਰੇਟ ਅਵੇ ਇਨਵੀਟੇਸ਼ਨ ਆ ਸਕਦਾ ਹੈ ਤੁਹਾਡਾ ਸੋ ਸਟਿਲ good invitation round main nu kahungi ki if you have 70 points non prorata ya even ke prorata de hisab nal vi tade banne you should lodge your file
ji
kyunki once it's lodged it's in line theek hai ji don't wait hana ki mainu ta invitation aona nahi jinne vi hage ne points bande ne if you are eligible just lodge it
bilkul
theek hai ji
ji
te filhal ede layi ta inna hi hai theek hai ji ਤੇ ਦੂਸਰੀ ਸਾਊਥ ਆਸਟ੍ਰੇਲੀਆ ਦੇ ਚੇਂਜਿਸ ਆਏ ਸੀਗੇ ਇੰਪੋਰਟੈਂਟ ਉਹਨਾਂ ਦੇ ਰਿਗਾਰਡਿੰਗ ਅਸੀਂ ਆਲਰੇਡੀ ਆਪਣੇ ਫੇਸਬੁੱਕ ਪੇਜ ਤੇ ਡਿਟੇਲਡ ਵੀਡੀਓ ਪਾਈ ਹੈ ਵੀ ਜਿਹੜੇ ਤਿੰਨ ਮੇਨ ਚੇਂਜਿਸ ਆਏ ਸੀ
ਜੀ
ਮੈਂ ਕੁਇਕਲੀ ਉਹਨਾਂ ਦੇ ਗੋ ਥਰੂ ਹੋ ਜਾਂਦੀ ਹਾਂ ਬਟ ਆਈ ਵੋਂਟ ਬੀ ਡਿਸਕਸਿੰਗ ਦੈਮ ਇਨ ਡਿਟੇਲ ਕਿਉਂਕਿ ਆਲਰੇਡੀ ਵੀਡੀਓ ਪਈ ਹੈ ਜਿਨ੍ਹਾਂ ਨੂੰ ਕੋਈ ਡਾਊਟ ਹੈ ਜਾਂ ਜਾਣਨਾ ਚਾਹੁੰਦੇ ਨੇ ਉਹ ਚੇਂਜਿਸ ਕੀ ਨੇ ਦੇ ਕੈਨ ਗੋ ਔਨ ਆਰ ਫੇਸਬੁੱਕ ਪੇਜ ਐਂਡ ਵਾਚ ਇਟ
ਜੀ
ਫਸਟ ਹੈਗਾ ਕਿ ਰਿਵਾਰਡਿੰਗ ਇੰਟਰਨੈਸ਼ਨਲ ਸਟੂਡੈਂਟਸ ਦੈਟ ਹੈਵ ਬੀਨ ਲੌਂਗ ਟਰਮ ਰੈਜ਼ੀਡੈਂਟਸ ਆਫ ਸਾਊਥ ਆਸਟ੍ਰੇਲੀਆ ਸੋ ਜਿਹੜੇ ਬੱਚੇ ਉੱਥੇ ਜਿਹੜੇ ਸਟੂਡੈਂਟਸ ਉੱਥੇ ਲਗਾਤਾਰ ਸਾਊਥ ਆਸਟ੍ਰੇਲੀਆ ਚ ਰਹਿ ਰਹੇ ਨੇ ਇੱਕ ਸਾਲ ਦੀ ਘੱਟੋ ਘੱਟ ਉਹਨਾਂ ਨੇ ਸਾਊਥ ਆਸਟ੍ਰੇਲੀਆ ਚ ਪੜ੍ਹਾਈ ਕੀਤੀ ਹੈ ਮਾਰਚ 2012 ਤੋਂ ਰਹਿ ਰਹੇ ਨੇ ਉਹਨਾਂ ਨੂੰ ਉਹ ਮਤਲਬ ਕਿ ਓਬਵੀਅਸਲੀ ਦੇ ਵਿਲ ਬੀ ਗਿਵਿੰਗ 489 ਜੀ ਦੇ ਲਈ ਵੀ ਐਲੀਜੀਬਲ ਨੇ ਤੇ ਹਾਈ ਪਰਫਾਰਮਿੰਗ ਗ੍ਰੈਜੂਏਟਸ ਨੂੰ ਰਿਵਾਰਡ ਕਰਦੇ ਸੀਗੇ ਉਹ 489-190 ਦੀਆਂ ਨੋਮੀਨੇਸ਼ਨ ਦੇ ਕੇ ਉਹਦੀ ਜਿਹੜੀ GPA ਰਿਕੁਆਇਰਮੈਂਟ ਸੀ ਪਹਿਲਾਂ ਹਾਈ ਸੀਗੀ 6 ਵਾਲਿਆਂ ਨੂੰ ਹੀ 6 ਔਰ ਅਬਵ ਵਾਲਿਆਂ ਨੂੰ ਦਿੰਦੇ ਸੀ ਪਰ ਹੁਣ ਉਹਨਾਂ ਨੇ 5.2 ਟੂ 6 ਵਾਲੇ ਨੇ ਜਿਹੜੇ ਉਹਨਾਂ ਲਈ ਉਹਨਾਂ ਨੇ ਕਹਿਤਾ ਵੀ ਅਸੀਂ ਘੱਟੋ ਘੱਟ ਉਹਨਾਂ ਨੂੰ 489 ਵੀਜ਼ਾ ਦੇ ਦਾਂਗੇ ਜਿਹਨਾਂ ਦੀ 6 ਐਂਡ ਅਬਵ ਆ ਦੇ ਵਿਲ ਸਟਿਲ ਬੀ ਐਲੀਜੀਬਲ ਫਾਰ 190 ਵੀਜ਼ਾ ਵਿਚ ਇਜ਼ ਵੈਰੀ ਗੁੱਡ ਤੇ ਚੇਨ ਮਾਈਗ੍ਰੇਸ਼ਨ ਕੈਟੇਗਰੀ ਜਿਹੜੀ ਆ ਉਹਨਾਂ ਦੀ ਜਿਹੜੀ ਰੈਲੇਟਿਵਸ ਆਲਰੇਡੀ ਸਾਊਥ ਆਸਟ੍ਰੇਲੀਆ ਚ ਰਹਿ ਰਹੇ ਨੇ ਐਲੀਜੀਬਲ ਰੈਲੇਟਿਵਸ ਹੈ ਕਿ ਉਹ ਉਹਨਾਂ ਦੇ ਕਰਕੇ ਉਹਨਾਂ ਨੂੰ 489 ਮਿਲ ਸਕਦਾ ਸੀ ਉਹ ਵੀ ਉਹਨਾਂ ਨੇ ਪਹਿਲਾਂ ਰਿਕੁਆਇਰਮੈਂਟ ਸੀਗੀ ਕਿ ਮਿਨੀਮਮ ਬੈਚਲਰ ਡਿਗਰੀ ਚਾਹੀਦੀ ਆ ਹੁਣ ਉਹਨਾਂ ਨੇ ਉਹ ਰਿਕੁਆਇਰਮੈਂਟ ਨੂੰ ਵੀ ਹਟਾਤਾ ਸੋ ਲਾਈਕ ਦੀਜ਼ ਆਰ ਪੋਜ਼ਿਟਿਵ ਚੇਂਜਿਸ ਜਿਹੜੀ ਕਿ ਆਪਾਂ ਕਹਿੰਦੇ ਹਾਂ ਵੀ ਓਬਵੀਅਸਲੀ ਰੀਜਨਲ ਏਰੀਆਜ ਪ੍ਰਮੋਟ ਕਰ ਰਹੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਕਮ ਟੂ ਅਸ ਲਾਈਕ ਯੂ ਨੋ ਕਿਉਂਕਿ ਯੂ ਨੋ ਵੀ ਨੀਡ ਮੋਰ ਪੀਪਲ ਸੋ ਇਹ ਚੀਜ਼ ਉਸ ਨੂੰ ਕਹਿ ਲਓ ਕਿ ਉਹ ਕਰਦੀ ਹੈ ਤੇ ਹੋਰ ਇੱਥੇ ਮੈਂ ਥੋੜਾ ਜਿਹਾ ਕੁਇਕਲੀ ਕਹਿ ਦਵਾਂ ਕਿ ਨਾਰਦਰਨ ਰਿਵਰਸ 15 ਮਾਰਚ ਤੱਕ ਖੁੱਲ੍ਹਾ ਜੀ ਇਫ ਯੂ ਆਰ ਐਲੀਜੀਬਲ ਉਹਨਾਂ ਦੀ ਬਹੁਤ ਹੀ ਸ਼ਾਰਟ ਲਿਸਟ ਹੈ ਯੂ ਕੈਨ ਗੋ ਔਨ ਦੇਅਰ ਵੈਬਸਾਈਟ ਮੈਂ ਕੁਇਕਲੀ ਦੱਸਦਾ ਵੀ ਕਿਹੜੀਆਂ ਕਿਹੜੀਆਂ ਓਕੂਪੇਸ਼ਨਸ ਨੇ ਮੇਨ ਜਿਹੜੀਆਂ ਓਕੂਪੇਸ਼ਨਸ ਮੈਂ ਬੋਲ ਦਿੰਦੀ ਹਾਂ ਕੁੱਕ ਸ਼ੈਫ ਬੇਕਰ ਪੇਂਟਰ ਮੋਟਰ ਮਕੈਨਿਕ ਪ੍ਰਾਇਮਰੀ ਪ੍ਰੋਡਕਟ ਇੰਸਪੈਕਟਰ ਐਗਰੀਕਲਚਰ ਟੈਕਨੀਸ਼ੀਅਨ
ਜੀ
ਮੈਂ ਸਾਰੀਆਂ ਬੋਲਦੀ ਹਾਂ ਤਿੰਨ ਰਹਿ ਗਈਆਂ ਹੋਰ ਮੈਂਟਲ ਹੈਲਥ ਆਰ ਐਨ ਏਜਡ ਕੇਅਰ ਆਰ ਐਨ ਤੇ ਚਾਈਲਡ ਅਰਲੀ ਚਾਈਲਡਹੁੱਡ ਟੀਚਰ ਸੋ ਇਹ ਸਾਰੀਆਂ ਓਕੂਪੇਸ਼ਨ ਹੈਗੀਆਂ ਨੇ ਇਹਨਾਂ ਦੀਆਂ ਹੋਰ ਵੀ ਮਿਨੀਮਮ ਰਿਕੁਆਇਰਮੈਂਟਸ ਨੇ ਵਰਕ ਐਕਸਪੀਰੀਅੰਸ ਰਿਕੁਆਇਰਮੈਂਟਸ ਨੇ ਆਸਟ੍ਰੇਲੀਆ ਦੇ ਵਿੱਚ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਉਹੀ ਇਹਦੇ ਲਈ ਐਲੀਜੀਬਲ ਨੇ ਇਹ 15 ਮਾਰਚ ਨੂੰ ਆਪਣੀ ਐਪਲੀਕੇਸ਼ਨ ਕਲੋਜ਼ ਕਰ ਰਹੇ ਨੇ ਸੋ ਇਫ ਯੂ ਥਿੰਕ ਯੂ ਆਰ ਐਲੀਜੀਬਲ ਜਸਟ ਪਲੀਜ਼ ਅਪਲਾਈ ਠੀਕ ਹੈ ਜੀ ਹਾਂਜੀ ਬਸ ਇਹੀ ਸੀਗੇ ਮੈਂ ਕੁਇਕਲੀ ਸਾਰਾ ਕੁਝ ਫਿਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਬਹੁਤ ਲੋਕੀ ਕਾਲ ਕਰ ਰਹੇ ਨੇ
ਬਹੁਤ ਸਾਰੇ ਮੈਸੇਜਸ ਵੀ ਆ ਰਹੇ ਆ ਸੋ ਸਾਡਾ ਜਿਹੜਾ ਮਕਸਦ ਹੈ ਜੀ ਪ੍ਰੋਗਰਾਮ ਰਾਹੀਂ ਸੁਚੇਤ ਕਰਨਾ ਵੀ ਹੁੰਦਾ ਸੋ ਇਸ ਕਰਕੇ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਬਣਦੀ ਹੈ ਤੇ ਜਿਹੜੀਆਂ ਜਿਹੜੀਆਂ ਵੀ ਕੈਟਾਗਰੀਜ਼ ਦੇ ਵਿੱਚ ਅੱਜ ਪ੍ਰਭਜੀਤ ਹੋਰਾਂ ਨੇ ਸਾਰੇ ਦੋਸਤਾਂ ਨੂੰ ਆਗਾਹ ਕੀਤਾ ਹੈ ਕਿ ਜਿਹੜੀਆਂ ਡੇਟਸ ਤੁਹਾਡੀਆਂ ਬਹੁਤ ਸਿਰ ਤੇ ਖੜੀਆਂ ਨੇ ਉਹਨਾਂ ਦੇ ਲਈ ਤੁਸੀਂ ਪਲੀਜ਼ ਜਲਦੀ ਲੌਂਚ ਕਰੋ ਜੀ ਆਪਣੀ ਐਪਲੀਕੇਸ਼ਨਸ ਤੇ ਹੁਣ ਅਸੀਂ ਕਾਲਰ ਜਿਹੜੇ ਜੁੜੇ ਹੋਏ ਆ ਉਹਨਾਂ ਨੂੰ ਸ਼ਾਮਲ ਕਰਦੇ ਆ ਸਾਡੇ ਨਾਲ ਕਾਲਰ ਨੇ ਜੀ 065 ਹੈ ਨੰਬਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਕਿੱਥੋਂ ਬੋਲ ਰਹੇ ਹੋ
ਐਕਚੁਅਲੀ ਮੈਂ ਮੈਲਬਨ ਤੋਂ ਗੱਲ ਕਰ ਰਿਹਾ ਜੀ
ਹਾਂਜੀ ਨਾਮ ਕੀ ਹੈ ਜੀ
ਤੇ ਨਾਮ ਪਵੇਲ ਸਿੰਘ ਹੈ ਜੀ ਮੇਰਾ
ਪਵੇਲ ਸਿੰਘ ਜੀ
ਤੇ ਹਾਂਜੀ
ਹਾਂਜੀ ਦੱਸੋ ਜੀ
ਤੇ ਐਕਚੁਅਲ ਦੇ ਵਿੱਚ ਮੈਂ ਪੁੱਛਣਾ ਸੀ ਮੈਂ 489 ਦੀ ਈਓਆਈ ਪਾਈ ਸੀਗੀ ਆਪਣਾ 21 ਨਵੰਬਰ ਨੂੰ ਜੀ 2018 ਨੂੰ
ਠੀਕ ਹੈ ਜੀ
ਫਾਰ ਸਾਊਥ ਕੋਸਟ ਦੀ
ਠੀਕ ਹੈ ਜੀ
ਤੇ ਹਾਲਾਤ ਤੱਕ ਉਹਨਾਂ ਦਾ ਕੋਈ ਆਇਆ ਨੀ ਤੇ ਉਹਨਾਂ ਦੀ ਵੈਬਸਾਈਟ ਤੇ ਲਿਖਿਆ ਸੀਗਾ ਕਿ ਅਸੀਂ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ ਤੇ ਉਹਨਾਂ ਨੂੰ ਜਦੋਂ ਮੈਂ 3 ਮਹੀਨੇ ਹੋਏ ਮੈਂ ਪਿਛਲੇ ਵੀਕ ਉਹਨਾਂ ਨੂੰ ਈਮੇਲ ਕੀਤੀ, ਹਾਲੇ ਤੱਕ ਕੋਈ ਉਹਨਾਂ ਦਾ ਰਿਪਲਾਈ ਨਹੀਂ ਆਇਆ। ਮੋਟਰ ਮਕੈਨਿਕ ਉਹਦੇ ਵਿੱਚ ਪਾਈ ਸੀਗੀ ਜੀ,
ਮੋਟਰ ਮਕੈਨਿਕ ਨੂੰ ਉਹਨਾਂ ਨੇ ਕਾਫੀ ਇਨਵੀਟੇਸ਼ਨ ਦਿੱਤੇ ਨੇ, ਸਾਡੇ ਵੀ ਇਨਵੀਟੇਸ਼ਨ ਆਏ ਸੀਗੇ, ਆਈ ਥਿੰਕ ਦਸੰਬਰ ਦੇ ਵਿੱਚ ਵੀ ਆਏ ਨੇ। ਮੈਨੂੰ ਆਈ ਡੋਂਟ ਨੋ ਨਾ ਕਿਦਾਂ ਫੈਕਟਸ ਆਫ ਯੂਰ ਕੇਸ, ਪਰ ਹੁਣ ਇਸ ਟਾਈਮ ਤੇ ਵੈਸੇ ਦੇ ਰਹੇ ਨੇ ਡਿਸੀਜਨ ਦੇ ਰਹੇ ਨੇ ਜੀ, ਇਸ ਟਾਈਮ ਤੇ ਦੇ ਰਹੇ ਨੇ, ਹੋ ਸਕਦਾ ਕਿ ਤੁਹਾਡੀ ਫਾਈਲ ਜਲਦੀ ਖੁੱਲ ਜਾਵੇ।
ਮੇਰੇ 55 ਪੁਆਇੰਟ ਨੇ ਜੀ ਮੇਰੇ ਆਪਣੇ, ਜੇ ਆਪਾਂ 10 ਸਟੇਟ ਦੇ ਨਹੀਂ ਲਾਂਦੇ
ਕੋਈ ਪ੍ਰੋਬਲਮ ਨਹੀਂ ਜੀ, ਮਿਨੀਮਮ ਪੁਆਇੰਟਸ ਤੇ ਕਰ ਰਹੇ ਨੇ ਇਨਵਾਈਟ, ਦੇ ਸ਼ੁਡਨਟ ਬੀ ਐਨੀ ਇਸ਼ੂਸ, ਵੀ ਤੁਹਾਡੇ ਪੁਆਇੰਟਸ ਦਾ ਕੋਈ ਚੱਕਰ ਨਹੀਂ ਪੈਣਾ ਚਾਹੀਦਾ, ਪੁਆਇੰਟਸ ਤੁਹਾਡੇ ਕੋਈ ਇਨਫ ਨੇ।
ਅੱਛਾ ਜੀ, ਮਤਲਬ ਅੱਛਾ ਜੀ,
ਹਾਂਜੀ ਡਿਸੀਜਨ ਦੇ ਰਹੇ ਨੇ, ਦੇਖੋ ਕੀ ਥੋੜੇ ਦਿਨ ਹਜੇ ਵੇਟ ਕਰੋ। ਬਿਲਕੁਲ ਆ ਜਾਣਾ ਚਾਹੀਦਾ ਜੀ, ਕੋਈ ਗੱਲ ਨੀ, ਮੈਨੂੰ ਲੱਗਦਾ ਕਿ ਹੁਣ ਲੱਗ ਗਈ ਆ ਕੰਮ, ਬਾਕੀ ਤੁਸੀਂ ਜੇ ਫਾਈਲ ਵਧੀਆ ਤਰੀਕੇ ਨਾਲ ਪਾਈ ਆ ਤਾਂ ਕੋਈ ਪ੍ਰੋਬਲਮ ਨੀ ਹੋਣੀ ਚਾਹੀਦੀ ਤੁਹਾਡੇ ਕੇਸ, ਠੀਕ ਹੈ ਜੀ।
ਧੰਨਵਾਦ ਪਵਨ ਜੀ, ਸ਼ੁਕਰੀਆ। ਪ੍ਰਭਜੀਤ ਜੀ ਸਾਡੇ ਨਾਲ ਰੌਕੀ ਤੇ ਮਾਨ ਕਾਫੀ ਦੇਰ ਤੋਂ ਫੇਸਬੁੱਕ ਪੇਜ ਤੇ ਜੁੜੇ ਹੋਏ ਨੇ, ਇਹਨਾਂ ਨੇ ਕਿਹਾ ਜੀ, ਕਹਿੰਦੇ ਆਈ ਹੈਵ ਕੰਪਲੀਟਡ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਇਨ 2009 and after that doing a job till March 2018. My cousin sister is PR in Australia. Can she invite me on sponsor letter? How can I apply for tourist visa and how can I convert it into study visa? Or how much IELTS band required?
ਦੇਖੋ ਜੀ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰੀ ਦੀਆਂ, ਡਿਪਾਰਟਮੈਂਟ ਨੂੰ ਪਤਾ ਲੱਗ ਗਿਆ ਉਹਨਾਂ ਨੇ ਵਿਜ਼ਟਰ ਵੀਜ਼ਾ ਮਿਲਣ ਤੋਂ ਪਹਿਲਾਂ ਹੀ ਕਨਫਿਊਜ਼ ਕਰ ਦੇਣਾ। ਦੇਖੋ ਜਦੋਂ ਆਪਾਂ ਵਿਜ਼ਟਰ ਵੀਜ਼ਾ ਲੈਂਦੇ ਹਾਂ ਆਪਾਂ ਡਿਪਾਰਟਮੈਂਟ ਨੂੰ ਇਹ ਕਹਿ ਕੇ ਲੈਂਦੇ ਹਾਂ ਕਿ ਮੈਂ ਇੱਥੇ ਟੂਰਿਸਟ ਪਰਪਸਿਸ ਲਈ ਜਾਂ ਫਿਰ ਆਪਣੀ ਫੈਮਿਲੀ ਨੂੰ ਮਿਲਣ ਆ ਰਿਹਾ, ਠੀਕ ਹੈ ਜੀ। ਬਾਕੀ ਰਹੀ ਗੱਲ ਕਿ ਹਾਂ ਇਫ ਯੂ ਹੈਵ ਇੰਟੈਂਸ਼ਨਸ ਟੂ ਸਟੱਡੀ ਇੱਥੇ ਆ ਕੇ, ਤੁਹਾਨੂੰ ਲੱਗਦਾ ਕਿ ਤੁਸੀਂ ਸਟੂਡੈਂਟ ਵੀਜ਼ਾ ਪਾਉਣਾ ਹੈ, ਇੱਥੇ ਦਾ ਸਟੱਡੀ ਸਿਸਟਮ ਤੁਹਾਨੂੰ ਵਧੀਆ ਲੱਗਦਾ ਜਾਂ ਜੋ ਵੀ ਹੈ, ਯੂ ਕੈਨ ਅਪਲਾਈ ਫਾਰ ਇਟ। ਜੇ ਤੁਹਾਡੇ ਵੀਜ਼ਾ ਤੇ ਜਿਹੜਾ ਤੁਹਾਨੂੰ ਟੂਰਿਸਟ ਵੀਜ਼ਾ ਮਿਲਦਾ ਹੈ ਉਹਦੇ ਤੇ 8503 ਕੰਡੀਸ਼ਨ ਹੁੰਦੀ ਹੈ ਨੋ ਫਰਦਰ ਸਟੇ ਦੀ, ਜੇ ਉਹ ਨਾ ਹੋਵੇ ਤਾਂ, ਠੀਕ ਹੈ ਜੀ। ਤਾਂ ਹਾਂਜੀ ਫਿਰ ਤੁਸੀਂ ਅੱਗੇ ਆ ਕੇ ਫਰਦਰ ਸਟੂਡੈਂਟ ਵੀਜ਼ਾ ਪਾ ਸਕਦੇ ਹੋ
ਜੀ। ਆਇਲਸ ਬੈਂਡ ਵੀ ਪੁੱਛ ਰਹੇ
ਹੈ, ਐ ਨਹੀਂ ਜੀ ਮੈਂ ਦੱਸ ਸਕਦੀ ਹੁਣ
ਜੀ,
ਵੈਰੀ ਇਹ ਬੜਾ ਸੌਖਾ ਜਿਹਾ ਵੀ ਸਵਾਲ ਲੋਕਾਂ ਲੱਗਦਾ ਕਿ ਬੜਾ ਸੌਖਾ ਸਵਾਲ ਪੁੱਛ ਲਿਆ, ਬਟ ਇਟਸ ਕੰਪਲਿਕੇਟਿਡ ਕੁਐਸਚਨ,
ਕਿਹੜੀ ਕੰਡੀਸ਼ਨ ਚ ਆਉਣਾ, ਸੋ ਉਹਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਇਸ ਵੇਲੇ ਕਮੈਂਟ ਕਰਨਾ। ਸੋ ਪ੍ਰਭਜੀਤ ਜੀ ਅੱਗੇ ਗੁਰਤੇਜ ਜੁੜੇ ਹੋਏ ਨੇ, ਬੈਸਟ ਸਟੇਟ ਔਰ ਰੀਜਨਲ ਏਰੀਆ ਫਾਰ ਸਟੱਡਿੰਗ ਟ੍ਰੇਡ ਕੋਰਸ ਪੁੱਛ ਰਹੇ ਨੇ ਆਟੋਮੋਟਿਵ ਦੇ ਲਈ।
ਆਟੋਮੋਟਿਵ ਲਈ ਜੀ ਤੁਹਾਨੂੰ ਮਿਲੇਗਾ ਸਾਊਥ ਆਸਟ੍ਰੇਲੀਆ, ਕਿਉਂਕਿ ਬਾਕੀ ਜਿਹੜੀਆਂ ਸਟੇਟਸ ਨੇ ਰੀਜਨਲ ਉਹਨਾਂ ਚ ਆਟੋਮੋਟਿਵ ਨਹੀਂ ਹੈਗਾ, ਮੋਸਟਲੀ ਜਿਹੜੀਆਂ ਸਟੇਟਸ ਨੇ
ਜੀ,
ਤੇ ਤੁਹਾਡੇ ਲਈ ਬੈਸਟ ਫਿਰ ਸਾਊਥ ਆਸਟ੍ਰੇਲੀਆ ਹੀ ਬਣਦਾ
ਜੀ। ਅੱਗੇ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ ਇੱਧਰ, ਅਸੀਂ ਉਹਨਾਂ ਦੀ ਕਾਲ ਵੀ ਲਵਾਂਗੇ। 912 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹੈਲੋ,
hello,
your voice is not audible, you're calling from Adelaide,
are you from?
Yeah, I'm calling from Adelaide.
I cannot hear you properly, I cannot hear you, you will have to turn the speaker off.
No, we can't hear
you. We cannot hear you, you will have to be send us a message.
Hello.
Send us a message. Type your message and send it in on Facebook. We cannot hear you actually.
You are very far from the mic. Yeah, microphone. Thank you. Hanji. Agge jade Yatin Gogna ji bane hoye ne, assi ohna da message shamil karde ha ji. Agge ik var phir sade naal agle caller vi jude ne. Ohna di call assi baad shamil karange. Filhal Yatin Gogna jade puch rahe ne. ਕਹਿੰਦੇ ਐਕਚੁਲੀ ਆਈ ਹੈਵ ਡਨ ਡਿਪਲੋਮਾ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਡੂਇੰਗ ਐਡਵਾਂਸ ਡਿਪਲੋਮਾ ਇਨ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਆਈ ਵਿਲ ਬੀ ਐਕਸਟੈਂਡ ਮਾਈ ਸਟੂਡੈਂਟ ਵੀਜ਼ਾ ਔਨ ਬੈਚਲਰ ਬੇਸਿਸ, ਸੋ ਪੀ ਟੀ ਈ ਇਜ਼ compulsory for student visa extension or not? And NT, Northern Territory and Adelaide is the best option for doing bachelor or not to get PR, because my age is 20 at the moment.
What's his name?
Yatin ji.
Northern Territory and Adelaide best states ne je tusi utthe study kar sakde ho te dusri gal rahi PT di English di requirement di if you have recently studied certificate 4 level to above the qualification certificate 4 level be acceptable 50% to above the qualification je hove in the last 2 years ta tonu English den di load ni tonu waiver milda so I think main tode sare questions answer kar ditte ne haan ji Northern Territory and Adelaide ta je assi bar bar kehne ha ki जो तुसी पढ़ाई करनी है तो उत्थे कर सकते हो तो दैट इज द बेस्ट ऑप्शन आज दी घड़ी दे विच
जी प्रभ जी जी इधर कॉलर बने हुए ने साडे नाल 804 तो प्रोग्राम माइग्रेशन मैटर्स दे विच तुहाडा स्वागत है जी सत श्री अकाल हेलो कॉलर बने हुए ने पर आवाज उन्हां दी साडे तक नहीं पहुंच पा रही सो माफी चाहांगे ते दुबारा कोशिश करांगे जी कॉल लैण दी जदों भी साडे तक पहुंचदी है इधर टैलीग्राम दे जरिए भी साडे नाल बने ने सिंह हरजोत ते ए पुछ रहे ने जी कहंदे पहला तो सत श्री अकाल बुलाइए
सत श्री अकाल जी
कहंदे आई जस्ट वांट टू आस्क आवर केस ऑफिसर हैज रिक्वेस्टेड सम डॉक्यूमेंट्स रिगार्डिंग 190 वीजा फॉर न्यू साउथ वेल्स एंड ही ऑल्सो मेंशनड योर डिसीजन विल बी रेडी सून Does it mean our decision is ready and we can hear from case officer anytime or still we have to wait for 28 days as it normally take?
देखो एक case officer वैसे जरी normal practice department वालों यही है कि जो तो तुसी documents provide कर देने नहीं कर दे 28 days तो बाद automatically case officer नो दोबारा allocate हो जान दिया file. उन तो अड़ा की case है तुसी documents already provide करते ने ठीक है जी ता जरूरी नहीं का कि सिस्टम 28 डेज वेट करे जे तुसी ऑलरेडी सारा कुछ करता है सो द डिसीजन कैन कम सूनर एज वेल बट मोस्टली जदों सेक्शन 56 रिक्वेस्ट एक बार आ जांदी है ता केस ऑफिसर थोड़ा टाइम लेंदे ने
जी कॉलर अगे साडे नाल बने हुए ने जी 317 तो प्रोग्राम माइग्रेशन मैटर्स दे विच थोड़ा स्वागत है जी सत श्री अकाल
ਸਤਿ ਸ਼੍ਰੀ ਅਕਾਲ ਮੈਮ ਜੀ ਮੇਰਾ ਨਾਮ ਅਮਰਜੋਤ ਹੈ ਜੀ
ਹਾਂਜੀ ਅਮਰਜੋਤ ਕਿੱਥੋਂ ਬੋਲ ਰਹੇ ਹੋ
ਮੈਮ ਮੈਂ ਪਰਸ ਤੋਂ ਬੋਲ ਰਹੀ ਹਾਂ ਮੈਂ ਮਾਸਟਰਸ ਆਫ ਰਿਨਿਊਏਬਲ ਐਨਰਜੀ ਦਾ ਕੋਰਸ ਕਰ ਰਹੀ ਹਾਂ ਜੀ ਇੱਕ ਸਾਲ ਹੋ ਗਿਆ ਮੈਨੂੰ ਕਰਕੇ ਇੱਕ ਰਹਿ ਗਿਆ ਇੱਕ ਸਾਲ
ਠੀਕ ਹੈ ਜੀ
ਮੈਮ ਮੇਰਾ ਕੁਸ਼ਚਨ ਇਹ ਹੈ ਕਿ ਮਾਸਟਰਸ ਆਫ ਰਿਨਿਊਏਬਲ ਐਨਰਜੀ ਜਿਹੜਾ ਮੈਂ ਕੋਰਸ ਕਰ ਰਹੀ ਹਾਂ ਉਹਦੀ ਓਕੂਪੇਸ਼ਨ ਇਸ ਵੇਲੇ ਲਿਸਟ ਦੇ ਵਿੱਚ ਨਹੀਂ ਹੈ ਲੈਕ ਆਫ ਨੌਲੇਜ ਕਹਿ ਲੋ ਕਿ ਹੁਣ ਪਤਾ ਲੱਗਿਆ ਕਿ ਸਕਿੱਲ ਅਸੈਸਮੈਂਟ ਨਹੀਂ ਹੋ ਸਕਦੀ ਤਾਂ ਮੈਂ ਇਹ ਤੁਹਾਨੂੰ ਪੁੱਛਣਾ ਸੀਗਾ ਕਿ ਬਾਅਦ ਵਿੱਚ ਪੀਆਰ ਦੇ ਕੀ ਚਾਂਸਿਸ ਨੇ ਅਗਰ ਮੈਂ ਨਾਲ ਦੀ ਨਾਲ ਕੁਕਰੀ ਦਾ ਕੋਰਸ ਕਰਦੀ ਹਾਂ ਜਾਂ ਫਿਰ ਤੁਸੀਂ ਕੋਈ ਸੁਜੈਸਟ ਕਰ ਸਕਦੇ ਹੋ ਕੋਈ ਹੋਰ ਕੋਰਸ ਜਿਹਦਾ ਮੈਨੂੰ ਬੈਨੀਫਿਟ ਹੋਵੇ ਪੀਆਰ ਲੈਣ ਦੇ ਵਿੱਚ
ਅਮਰਜੋਤ ਜੀ ਬਿਲਕੁਲ ਜੀ ਮੈਂ ਇਸ ਦੇ ਰਿਗਾਰਡਿੰਗ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਬਟ ਆਈ ਵਿਲ ਹੈਵ ਟੂ ਲੁੱਕ ਇਨ ਟੂ ਯੋਰ ਫੁੱਲ ਕੇਸ ਹੈ ਨਾ ਵੀ ਤੁਸੀਂ ਪ੍ਰੀਵੀਅਸਲੀ ਤੁਹਾਡਾ ਬੈਕਗਰਾਉਂਡ ਵਰਕ ਹਿਸਟਰੀ ਹੈ ਨਾ ਸਾਰਾ ਕੁਛ ਡਿਸਕਸ ਕਰਕੇ ਦੈਨ ਓਨਲੀ ਆਈ ਗਿਵ ਆਪਸ਼ਨਸ ਕਿਉਂਕਿ ਇਸ ਤਰੀਕੇ ਨਾਲ ਦੱਸਣਾ ਮੁਸ਼ਕਿਲ ਹੈ ਕਿਉਂਕਿ ਕੁਕਰੀ ਦਾ ਕੋਰਸ ਜੇ ਤੁਸੀਂ ਕਰ ਵੀ ਲੈਂਦੇ ਹੋ ਵੈਸਟ ਆਸਟ੍ਰੇਲੀਆ ਨੋਮੀਨੇਸ਼ਨਸ ਨਹੀਂ ਦਿੰਦੀ ਬਟ ਅਗੇਨ ਕੁਕਰੀ ਕਰਕੇ ਕੱਲੀ ਸਟੇਟ ਆਪਸ਼ਨਸ ਹਾਂਜੀ ਹਾਂਜੀ ਕੁਕਰੀ ਕਰਕੇ ਸਟਿਲ ਸਟੇਟ ਆਪਸ਼ਨ ਦੀ ਤੋਂ ਇਲਾਵਾ 189 ਵੀਜ਼ਾ ਦੀ ਵੀ ਆਪਸ਼ਨ ਹੁੰਦੀ ਆ ਬਟ ਅਗੇਨ ਇਟ ਡਿਪੈਂਡ ਆਨ ਲੋਟਸ ਆਫ ਥਿੰਗਸ ਹੈ ਨਾ ਕਿ ਤੁਹਾਡੇ ਕਿੰਨੇ ਪੁਆਇੰਟਸ ਬਣਨਗੇ ਕੀ ਕਹਿਣਾ ਤੁਹਾਡਾ ਇੰਗਲਿਸ਼ ਦਾ ਲੈਵਲ ਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਡਿਸੀਜਨ
ਮੈਂ ਤੁਹਾਨੂੰ ਐਵੇਂ ਪੁੱਛਣਾ ਸੀਗਾ ਕਿ ਡਿਊਰਿੰਗ ਮਾਈ ਲਾਸਟ ਈਅਰ ਕੋਰਸ ਦੀ ਹੁਣ ਮੈਂ ਆਪਣਾ ਇਹ ਕੋਰਸ ਦੇ ਨਾਲ ਨਾਲ ਕੁਕਰੀ ਕਰਦੀ ਹਾਂ ਤੇ ਹੋ ਲੈਂਦੀ ਹਾਂ ਤੇ ਉਸ ਤੋਂ ਬਾਅਦ ਜੇ ਮੈਂ ਮੂਵ ਕਰ ਜਾਂਦੀ ਹਾਂ ਕਿਸੇ ਰੀਜਨਲ ਏਰੀਆ ਦੇ ਵਿੱਚ ਐਕਸਪੀਰੀਅੰਸ ਦੇ ਲਈ ਫਿਰ ਮਤਲਬ ਕਿ ਮੇਰੇ ਚਾਂਸਿਸ ਹੋਣਗੇ ਪੀਆਰ ਵਾਸਤੇ
ਬਿਲਕੁਲ ਜੀ ਦੈਟ ਸਾਊਂਡਸ ਲਾਈਕ ਅ ਗੁੱਡ ਪਲਾਨ ਠੀਕ ਹੈ ਜੀ,
ਤੁਸੀਂ ਮਤਲਬ ਕਿ ਸਮਝ ਦਿਓ ਕਿ ਅਗਰ ਇਹ ਮਤਲਬ ਕਿ ਮੈਨੂੰ ਐਕਚੁਅਲੀ ਮੈਮ ਲੈਕ ਆਫ ਨੌਲੇਜ ਕਰਕੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਕਿ ਇਹ ਕੋਰਸ ਨਹੀਂ ਐਕਚੁਅਲ ਵਿੱਚ ਹੈਗਾ, ਤੇ ਮੈਨੂੰ ਕੰਟੀਨਿਊ ਰੱਖਿਆ, ਹੁਣ ਪੈਸੇ ਵੀ ਇੰਨੇ ਜ਼ਿਆਦਾ ਫੀਸ ਭਰ ਚੁੱਕੇ ਹਾਂ, ਸੋ ਹੁਣ ਮੈਂ ਇਹ ਸੋਚਿਆ ਕਿ ਅਗਰ ਇਹਦੇ ਨਾਲ ਨਾਲ
ਹਾਂਜੀ ਬਿਲਕੁਲ ਜੀ ਕਰ ਸਕਦੇ ਹੋ,
ਹੋਊਗਾ ਮੈਮ ਬਾਅਦ ਵਿੱਚ
ਕੀ ਨਹੀਂ ਹੋਏਗਾ, ਸੋਰੀ
ਇਸ਼ੂ ਤਾਂ ਨਹੀਂ ਹੋਏਗਾ,
ਨਹੀਂ ਨਹੀਂ ਇਹੋ ਜਿਹਾ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ ਮਨਜੋਤ ਕੌਰ ਜੀ, ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹਾ ਕੋਈ ਇਸ਼ੂ ਹੋਣਾ ਚਾਹੀਦਾ, ਐਸ ਲੌਂਗ ਐਸ ਤੁਸੀਂ ਆਪਣੀ ਮਾਸਟਰਸ ਪ੍ਰੋਪਰਲੀ ਕੰਪਲੀਟ ਕਰ ਰਹੇ ਹੋ, ਕਿਉਂਕਿ ਉਹਦੇ ਬੇਸ ਤੇ ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ,
ਮਤਲਬ ਕਿ ਵਿਦਆਊਟ ਐਨੀ ਪ੍ਰੋਬਲਮ ਨੇ ਵਧੀਆ ਮਾਰਕਸ ਦੇ ਨਾਲ ਉਹਨੂੰ ਕੰਪਲੀਟ ਕਰ ਲਿਆ ਨਾਲ ਦੀ ਨਾਲ,
ਦੈਟਸ ਵੈਰੀ ਗੁੱਡ, ਫਿਰ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਪਲਾਨ ਅੱਛਾ ਲੱਗ ਰਿਹਾ ਮੈਨੂੰ, ਠੀਕ ਹੈ ਜੀ,
ਧੰਨਵਾਦ,
ਠੀਕ ਹੈ ਮਨਜੋਤ ਕੌਰ ਜੀ,
ਧੰਨਵਾਦ ਮਨਜੋਤ, ਧੰਨਵਾਦ ਜੀ,
ਓਕੇ
ਜੀ, ਹਾਂਜੀ ਅੱਗੇ ਇੱਧਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਸ਼ੰਕੀ ਬਜਾਜ ਜੀ ਅਗਲਾ ਸਵਾਲ ਪੁੱਛ ਰਹੇ ਨੇ, ਕਾਲਰ ਅਸੀਂ ਬਾਅਦ ਚ ਲੈਣੇ ਆ, ਉਹਨਾਂ ਨੂੰ ਸ਼ਾਮਿਲ ਕਰ ਲੈਣੇ ਆ, ਪਰ ਉਹਨਾਂ ਦੀ ਜਿਹੜੀ ਕਾਲ ਹੈ ਜੀ ਉਹ ਅਸੀਂ ਬਾਅਦ ਚ ਸ਼ਾਮਿਲ ਕਰ ਲਾਂਗੇ, ਸੋ ਸ਼ੰਕੀ ਬਜਾਜ ਪੁੱਛ ਰਹੇ ਨੇ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈਏ ਪ੍ਰਭ ਜੀ ਤੁਹਾਨੂੰ,
ਸਤਿ ਸ਼੍ਰੀ ਅਕਾਲ ਜੀ,
ਕਹਿੰਦੇ ਪਲੀਜ਼ ਡਿਸਕਸ ਰਿਗਾਰਡਿੰਗ ਅਬਾਊਟ ਆਰ ਐਸ ਐਮ ਐਸ ਪ੍ਰੋਸੈਸਿੰਗ ਟਾਈਮ, ਸਮ approvals in 8 to 10 months or some still waiting for more than 2 years.
Shanki ji, ਅਸੀਂ ਬਾਰ ਬਾਰ ਇਹ ਗੱਲ ਕਰਦੇ ਹਾਂ ਕਿਉਂਕਿ ਡਿਪਾਰਟਮੈਂਟ ਜਿਹੜਾ ਨਾ ਕਿ ਉਹ ਉਹਨਾਂ ਨੇ ਖੁਦ ਵੀ ਇਹ ਗੱਲ ਕਹੀ ਹੈ ਕਿ ਸਮਟਾਈਮਸ ਜਿਹੜੀਆਂ ਫਾਈਲਸ ਹੁੰਦੀਆਂ ਨੇ ਲੋ ਰਿਸਕ ਹੁੰਦੀਆਂ ਨੇ, ਕਈ ਹਾਈ ਰਿਸਕ ਹੁੰਦੀਆਂ ਨੇ, ਹਾਈ ਰਿਸਕ ਆਕੂਪੇਸ਼ਨਸ ਹੁੰਦੀਆਂ ਨੇ, ਲੋ ਰਿਸਕ ਆਕੂਪੇਸ਼ਨਸ ਹੁੰਦੀਆਂ ਨੇ, ਗੁੱਡ ਬਿਜ਼ਨੈਸਿਸ ਹੁੰਦੇ ਨੇ, ਸੋ ਉਹ ਸਾਰੀਆਂ ਚੀਜ਼ਾਂ ਨੂੰ ਦਾ ਜਿਹੜਾ ਕਿ ਜੋੜ ਤੋੜ ਕਰਕੇ ਉਹ ਕਿਹੜੀ ਫਾਈਲ ਪਹਿਲਾਂ ਖੁੱਲਣੀ ਹੈ ਕਿਹੜੀ ਬਾਅਦੋਂ, ਵੀ ਕਈਆਂ ਦੇ ਡਿਸੀਜਨ ਜ਼ਰੂਰ ਜਲਦੀ ਆ ਜਾਂਦੇ ਨੇ, ਬਟ ਅਗੇਨ ਬਾਕੀ ਨਾਰਮਲ ਪ੍ਰੋਸੈਸਿੰਗ ਟਾਈਮ 1.5 ਤੋਂ ਲੈ ਕੇ 2 ਸਾਲ ਚੱਲ ਰਿਹਾ ਹੈ, ਇਹੀ ਜਨਰਲ ਟਾਈਮ ਚੱਲ ਰਿਹਾ, ਠੀਕ ਹੈ ਜੀ, ਯੂ ਹੈਵ ਹਨਾ ਕਿ ਕੋਈ ਆਪਸ਼ਨ ਨਹੀਂ ਗੀ ਵੇਟ ਕਰਨ ਤੋਂ ਇਲਾਵਾ, ਪਰ ਮੈਂ ਬਾਰ ਬਾਰ ਇਹੀ ਕਹੂੰਗੀ ਕਿ ਜੇ ਵੇਟ ਕਰ ਰਹੇ ਹੋ ਪਲੀਜ਼ ਆਪਣੇ ਇੰਪਲੋਇਰ ਨੂੰ ਕਹੋ, ਕਿਉਂਕਿ ਪਹਿਲੀ ਸਟੇਜ ਨੋਮੀਨੇਸ਼ਨ ਆ, ਤੁਹਾਡੀ ਫਾਈਲ ਤੱਕ ਤਾਂ ਪਹੁੰਚਣਾ ਵੀ ਨਹੀਂ ਕੇਸ ਅਫਸਰ ਨੇ, ਵੀ ਤੁਹਾਡਾ ਇੰਪਲੋਇਰ ਪ੍ਰੋਪਰ ਡਾਕੂਮੈਂਟੇਸ਼ਨ ਪ੍ਰੋਵਾਈਡ ਕਰੇ, ਆਪਣੇ ਕੰਸਲਟੈਂਟ ਨਾਲ ਰੈਗੂਲਰ ਉਹਦੇ ਵਿੱਚ ਕੰਟੈਕਟ ਚ ਰਹੋ, ਆਪਣੇ ਇੰਪਲੋਇਰ ਨਾਲ ਕੰਟੈਕਟ ਚ ਰਹੋ ਵੀ ਫਾਈਲ ਤੁਸੀਂ, ਸੋਰੀ
ਜੀ, ਕਾਲਰ ਸਾਡੇ ਨਾਲ ਬਣੇ ਹੋਏ ਨੇ, ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ, ਪਰ ਇਸ ਵੇਲੇ ਪਵਨ ਸ਼ਰਮਾ ਜੀ ਸਾਡੇ ਨਾਲ ਅਗਲਾ ਸਵਾਲ ਜਿਹੜਾ ਫੇਸਬੁੱਕ ਦੇ ਜ਼ਰੀਏ ਪੁੱਛ ਰਹੇ ਨੇ, ਮੈਨੂੰ ਲੱਗਦਾ
ਕੋਈ ਗੱਲ ਨੀ
ਜੀ, ਹਾਂਜੀ ਪਵਨ ਸ਼ਰਮਾ ਪੁੱਛ ਰਹੇ ਨੇ, ਕਹਿੰਦੇ ਐਨੀ ਬੈਸਟ ਟ੍ਰੇਡ ਕੋਰਸ ਟੂ ਗੈਟ ਪੀਅਰ ਇਨ ਸਿਡਨੀ,
ਪਵਨ ਸ਼ਰਮਾ ਜੀ ਸਾਰੇ ਟ੍ਰੇਡ ਕੋਰਸ ਵਧੀਆ ਨੇ, ਠੀਕ ਹੈ ਜੀ, ਕੁੱਕਰੀ ਤੇ ਆਟੋਮੋਟਿਵ ਨੇ ਥੋੜਾ ਜਿਹਾ ਅਵੋਇਡ ਕਰੋ, ਬਾਕੀ ਜਿੰਨੇ ਵੀ ਟ੍ਰੇਡ ਆਕੂਪੇਸ਼ਨਸ ਨੇ ਮਲਟੀ ਐਸਐਸਐਲਿਸਟ ਨੇ ਦੇ ਆਰ ਆਲ ਗੁੱਡ
ਜੀ, ਤੇ ਇਧਰ ਕਾਲਰ ਸਾਡੇ ਨਾਲ ਬਣੇ ਹੋਏ ਨੇ, ਨੰਬਰ ਹੈ ਜੀ 343 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਹਾਂਜੀ ਨਾਮ ਦੱਸੋ ਜੀ,
ਮੇਰਾ ਨਾਮ ਵਿਕਰਮ ਸਿੰਘ ਹੈ ਜੀ,
ਹਾਂਜੀ ਵਿਕਰਮ ਸਿੰਘ ਜੀ ਕਿੱਥੋਂ ਬੋਲ ਰਹੇ ਹੋ,
ਹਾਂਜੀ ਮੈਂ ਜੀ ਤਸਮਾਨੀਆ ਦੇ ਵਿੱਚ ਰਹਿ ਰਿਹਾ ਇਸ ਟਾਈਮ
ਜੀ,
ਤੇ ਮੇਰਾ ਹਾਂਜੀ ਸਵਾਲ ਆ ਜੀ, ਮੈਂ ਐਕਚੁਅਲ ਦੇ ਵਿੱਚ 6 ਮਹੀਨੇ ਲਈ ਆਪਣੀ ਜੌਬ ਦੇ ਬੇਸਿਸ ਤੇ 489 ਵੀਜ਼ਾ ਅਪਲਾਈ ਕੀਤਾ ਹੋਇਆ
ਜੀ,
ਤੇ ਇਸ ਟਾਈਮ ਨੂੰ ਹਾਂਜੀ ਮੈਂ ਡੇਅਰੀ ਫਾਰਮ ਦੇ ਵਿੱਚ ਕੰਮ ਕਰਦਾ ਪਿਆ ਵਾਂ, ਤੇ ਇਸ ਟਾਈਮ ਅਪਲਾਈ ਕੀਤੇ ਨੂੰ ਮੈਨੂੰ ਆਲਮੋਸਟ 2 ਮੰਥ ਤੋਂ ਵੱਧ ਹੋ ਗਏ ਨੇ, ਉਹਨਾਂ ਦੀ ਵੈਬਸਾਈਟ ਦੇ ਉੱਪਰ 3 ਮੰਥ ਦਾ ਟਾਈਮ ਆ ਰਿਹਾ ਵਾ ਕਿ ਮਤਲਬ ਇਹਦੇ ਵਿੱਚ ਤੁਹਾਨੂੰ ਡਿਸੀਜਨ ਦੇਣਗੇ, ਤੇ ਮੈਂ ਇਹ ਮਤਲਬ ਪੁੱਛਣਾ ਚਾਹੁੰਦਾ ਸੀ ਕਿ ਮਤਲਬ ਕਿੰਨੇ ਕੁ ਚਾਂਸਿਸ ਨੇ, ਕਿਉਂਕਿ ਡੇਅਰੀ ਫਾਰਮ ਦੇ ਵਿੱਚ ਮੇਰੇ ਕੁਛ ਫਰੈਂਡਸ ਨੇ ਪਹਿਲਾਂ ਅਪਲਾਈ ਕੀਤਾ ਸੀ ਤੇ ਉਹਨਾਂ ਦਾ ਆ ਗਿਆ,
ਤੇ
ਮੈਂ ਹੁਣ ਇਹੀ ਪੁੱਛਣਾ ਸੀ ਕਿ ਮਤਲਬ ਕਿੰਨੇ ਕੁ ਚਾਂਸਿਸ ਨੇ ਇਹਦੇ ਵਿੱਚ, ਤੇ ਜੇ ਮਤਲਬ ਫੋਰਚੂਨੇਟਲੀ ਜੇ ਮੇਰਾ ਆ ਜਾਂਦਾ ਤੇ ਮੇਰੀ ਮਤਲਬ ਅੱਗੇ ਫਰਦਰ ਕੀ ਪ੍ਰੋਸੀਜਰ ਹੋਊਗਾ, ਕਿਉਂਕਿ ਮੇਰਾ ਵੀਜ਼ਾ ਮੈਂ ਅਕਾਊਂਟਿੰਗ ਕੀਤੀ ਸੀ ਮੈਲਬਰਨ ਤੋਂ, ਤੇ ਉਹ ਮੇਰਾ ਵੀਜ਼ਾ ਮੇਰਾ ਐਪਲ ਦੇ ਵਿੱਚ ਫਿਨਿਸ਼ ਹੋ ਰਿਹਾ ਮਿਡ ਆਫ ਐਪਲ,
ਦੇਖੋ ਤਸਮੇਨੀਆ ਫੋਰ ਸ਼ੋਰ 3 ਮਹੀਨੇ ਲੈ ਰਿਹਾ ਵਾ, ਇਹ ਚ ਕੋਈ ਸ਼ੱਕ ਵਾਲੀ ਗੱਲ ਨੀ, 3 ਮਹੀਨੇ ਪੂਰੇ ਕਰਕੇ ਹੀ ਉਹ ਡਿਸੀਜਨ ਦਿੰਦੇ ਨੇ, ਤੇ ਦੂਸਰੀ ਰਹੀ ਗੱਲ ਕਿ ਡੇਅਰੀ ਫਾਰਮਿੰਗ ਚ ਤੁਹਾਡਾ ਕੀ ਗੁੱਡ ਸਕੋਪ ਹੈ ਕਿ ਨਹੀਂ, ਤੁਸੀਂ ਖੁਦ ਹੀ ਜਵਾਬ ਦਿੱਤਾ ਕਿ ਤੁਹਾਡੇ ਫਰੈਂਡਸ ਦੇ ਪੋਜ਼ਿਟਿਵ ਡਿਸੀਜਨ ਆਏ ਨੇ, ਬਟ ਬਾਕੀ ਹੁਣ ਦੇਖੋ ਨੰਬਰ ਆਫ ਫੈਕਟਰਸ ਤੇ ਡਿਪੈਂਡ ਕਰਦੀ ਹੁੰਦੀ ਹੈ ਜਿਹੜੀ ਸਕਸੈਸ ਹੁੰਦੀ ਆ, ਹੁਣ ਤੁਹਾਡੀ ਫਾਈਲ ਕਿਸ ਤਰੀਕੇ ਨਾਲ ਲੌਜ ਹੋਈ ਆ, ਕੀ ਤੁਸੀਂ ਪ੍ਰੋਵਾਈਡ ਕੀਤਾ, ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਇੱਥੇ ਕਹੂੰਗੀ ਕਿ ਜੇ ਕੋਈ ਡਾਕੂਮੈਂਟੇਸ਼ਨ ਰਹਿ ਗਈ ਸੀਗੀ ਲੌਜਮੈਂਟ ਦੇ ਟਾਈਮ, ਪਲੀਜ਼ ਉਹਨਾਂ ਨੂੰ ਈਮੇਲ ਕਰ ਦਿਓ, ਕਿਉਂਕਿ ਦੇ ਆਰ ਵੈਰੀ ਸਟ੍ਰਿਕਟ, ਉਹਨਾਂ ਨੇ ਤੁਹਾਨੂੰ ਚਾਂਸ ਨਹੀਂ ਦੇਣਾ, ਉਹਨਾਂ ਨੇ ਸਟ੍ਰੇਟ ਅਵੇ ਰਿਫਿਊਜ਼ ਕਰ ਦੇਣੀ ਆ, ਠੀਕ ਹੈ ਜੀ, ਇਸ ਚੀਜ਼ ਦਾ ਖਿਆਲ ਰੱਖਿਓ ਕਿ ਸਾਰੇ ਡਾਕੂਮੈਂਟਸ ਤੁਸੀਂ ਪ੍ਰੋਵਾਈਡ ਕੀਤੇ ਹੋਏ ਨੇ, ਸੋ ਦੈਟ ਕਿ ਜਦੋਂ ਵੀ ਉਹ ਫਾਈਲ ਚੱਕਣ ਤੇ ਵੀ ਉਹਨਾਂ ਨੂੰ ਐ ਨਾ ਲੱਗੇ ਕਿ ਆਹ ਚੀਜ਼ ਹੈ ਨੀ ਗੀ ਤੇ ਵੀ ਸ਼ੁਡ ਰਿਫਿਊਜ਼ ਇਟ ਕਿਉਂਕਿ ਉਹ ਮੌਕਾ ਨਹੀਂ ਦਿੰਦੇ ਹੈਗੇ
ਤੁਹਾਨੂੰ
ਪਹਿਲਾਂ ਦੱਸ ਦਿੰਦੇ ਹੈ ਠੀਕ ਹੈ ਜੀ
ਐਕਚੁਅਲ ਦੇ ਵਿੱਚ ਅਸੀਂ ਜਿਹੜੀ ਵੀ ਉਹਨਾਂ ਨੇ ਡਾਕੂਮੈਂਟੇਸ਼ਨ ਮੰਗੀ ਸੀ ਅਸੀਂ ਸਾਰੀ ਮਤਲਬ ਆਪਣੇ ਰੈਜੀਡੈਂਸ਼ੀਅਲ ਪ੍ਰੂਫ ਜਾਂ ਰਹਿਣ ਦਾ ਇੰਪਲੋਇਮੈਂਟ ਦੇ ਲਈ ਆਪਣਾ ਪੇ ਸਲਿਪਸ ਵਗੈਰਾ ਸਾਰਾ ਕੁਝ ਉਹਨਾਂ ਨੂੰ ਪੂਰਾ ਮਤਲਬ ਪ੍ਰੋਵਾਈਡ ਕੀਤਾ ਬੈਂਕ ਸਟੇਟਮੈਂਟ ਵੀ ਸਾਰਾ
ਮੇਨਲੀ ਜੇ ਕੋਈ ਚੀਜ਼ ਲੋਕਡਾਊਨ ਕਰ ਸਕਦੀ ਹੋ ਤੁਹਾਡੇ ਜਿਹੜੇ ਇੰਪਲੋਇਰ ਵੱਲੋਂ ਜਿਹੜੇ ਡਾਕੂਮੈਂਟਸ ਲੱਗਦੇ ਨੇ ਜੇ ਉਹਨਾਂ ਵਿੱਚ ਕੋਈ ਕਮੀ ਆ ਤਾਂ ਉਹ ਚੀਜ਼ ਲੋਕਡਾਊਨ ਕਰ ਸਕਦੇ ਹੋ ਤੁਹਾਡੀ ਐਪਲੀਕੇਸ਼ਨ ਠੀਕ ਹੈ ਜੀ ਮੈਂ ਤੁਹਾਨੂੰ ਦੱਸਤਾ ਵਾ ਮੈਂ ਤੁਹਾਨੂੰ ਥੋੜੀ ਜਿਹੀ ਇੰਡੀਕੇਸ਼ਨ ਦੇਤੀ ਆ ਬਾਕੀ ਤੁਸੀਂ ਤੁਹਾਨੂੰ ਪਤਾ ਹੋਏਗਾ ਨਾ ਵੀ ਕਿਸ ਤਰੀਕੇ ਨਾਲ ਫਾਈਲ ਲੌਂਚ ਹੋਈ ਹੈ ਠੀਕ ਹੈ ਜੀ
ਬਾਕੀ ਹਾਂਜੀ ਮੈਂ ਪੁੱਛਣਾ ਸੀ ਜਿੱਦਾਂ ਮਤਲਬ ਵੀਜ਼ਾ ਮੇਰਾ ਐਪਲ ਦੇ ਫਿਨਿਸ਼ ਹੋ ਰਿਹਾ ਤੇ ਮੈਂ ਉਹਨਾਂ ਨੂੰ ਜੇ ਮੰਨ ਲਓ 3 ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਕੋਈ ਮੈਸੇਜ ਵਗੈਰਾ ਕਰ ਸਕਦਾ ਈਮੇਲ
ਵਗੈਰਾ ਯੂ ਕੈਨ ਟ੍ਰਾਈ ਯੂ ਕੈਨ ਟ੍ਰਾਈ ਬਟ ਕਈ ਵਾਰ ਮੁਸ਼ਕਿਲ ਹੁੰਦਾ ਯੂ ਕੈਨ ਟ੍ਰਾਈ ਮੈਂ ਇਹ ਨਹੀਂ ਕਹੂੰਗੀ ਕਿ ਨਹੀਂ ਕਰ ਸਕਦੇ ਹਾਂ ਤੁਸੀਂ ਯੂ ਕੈਨ ਅਪਰੋਚ ਦੈਮ ਐਂਡ ਆਸਕ ਦੈਮ ਕਿ ਉਹਨਾਂ ਨੂੰ ਵੀਜ਼ਾ ਕਾਪੀ ਭੇਜ ਕੇ ਕਹਿ ਸਕਦੇ ਹੋ ਠੀਕ ਹੈ ਜੀ
ਠੀਕ ਹੈ ਜੀ ਇੱਕ ਲਾਸਟ ਕੁਐਸਚਨ ਆ ਕਿ ਮੰਨ ਲਓ ਮਤਲਬ ਮੇਰਾ ਵੀਜ਼ਾ ਆਪਾਂ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਹੈ ਨਾ ਮੈਂ ਵੀਜ਼ੇ ਲਈ ਅਪਲਾਈ ਕਰ ਦੇਣਾ ਤੇ ਓਬਵੀਅਸਲੀ ਮੈਂ ਬ੍ਰੀਜ਼ਿੰਗ ਤੇ ਚਲਾ ਜਾਊਂਗਾ ਹਾਂ
ਹਾਂਜੀ 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 ਬਿਲਕੁਲ ਜੀ ਕੋਈ ਪ੍ਰੋਬਲਮ ਨਹੀਂ
ਹੈ ਤੇ ਬਾਅਦ ਵਿੱਚ ਮਤਲਬ ਜਦੋਂ ਮੈਨੂੰ ਹਾਂਜੀ ਜਦੋਂ ਮਤਲਬ ਮੈਂ ਜਿਹੜੀ 489 ਦਾ ਜਿਹੜਾ ਟਾਈਮਿੰਗ ਹੁੰਦੀ ਹੈ ਤੇ 2 ਸਾਲ ਰਹਿਣਾ ਇੱਥੇ ਤੁਸੀਂ ਉਹ ਕਦੋਂ ਤੋਂ
ਸਟਾਰਟ ਹੁੰਦੀ ਹੈ
ਜਦੋਂ ਮੇਰਾ ਐਕਚੁਅਲੀ
ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਜੀ ਠੀਕ ਹੈ ਜੀ
ਓਕੇ ਜੀ
ਠੀਕ ਹੈ ਜੀ
ਇਹ ਵਾਲਾ ਨਹੀਂ ਕਾਊਂਟ ਹੋਏਗਾ
ਨਹੀਂ ਜੀ
ਜੀ ਸੋ ਬਿਕਰਮ ਜੀ ਧੰਨਵਾਦ ਤੁਹਾਡੇ ਸਵਾਲਾਂ ਦੇ ਲਈ ਔਰ ਇਧਰ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਮਾਫੀ ਚਾਹਾਂਗੇ ਸਮਾਂ ਸਾਡੇ ਕੋਲ ਬਹੁਤ ਥੋੜਾ ਹੈ ਹੁਣ ਔਰ ਬਹੁਤ ਸਾਰੇ ਕਮੈਂਟਸ ਵੀ ਹੈ ਜੀ ਜ਼ਰੂਰ ਹਾਂਜੀ ਇੱਧਰ ਸਾਡੇ ਨਾਲ ਪੂਨਮ ਪਾਂਡੇ ਬਣੇ ਹੋਏ ਨੇ ਇਸ ਤੋਂ ਪਹਿਲਾਂ ਅਮਰਜੋਤ ਹੋਰੀ ਮੈਨੂੰ ਲੱਗਦਾ ਪਰਥ ਤੋਂ ਬਣੇ ਸੀ ਉਹਨਾਂ ਨੇ ਕਾਲ ਕਰਕੇ ਆਪਣਾ ਸਵਾਲ ਪੁੱਛ ਲਿਆ ਪੂਨਮ ਪਾਂਡੇ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਡਿਪਲੋਮਾ ਆਫ ਹੋਸਪਿਟੈਲਿਟੀ ਐਂਡ 4 ਈਅਰ ਫੁੱਲ ਟਾਈਮ ਐਕਸਪੀਰੀਅੰਸ ਐਜ਼ ਸ਼ੈਫ ਕੈਨ ਆਈ ਅਪਲਾਈ ਫਾਰ ਸਕਿੱਲ ਅਸੈਸਮੈਂਟ ਵਿਦਆਊਟ ਸਰਟੀਫਿਕੇਟ ਇਨ ਕੁਕਰੀ
ਪੂਨਮ ਪਾਂਡੇ ਜੀ ਆਈ ਡੋਂਟ ਥਿੰਕ ਕਿ ਕੋਈ ਇਸ਼ੂ ਹੋਣਾ ਚਾਹੀਦਾ ਕਿਉਂਕਿ ਮੋਸਟਲੀ ਜਿਹੜੇ ਪੁਰਾਣੇ ਡਿਪਲੋਮਾ ਆਫ ਹੋਸਪਿਟੈਲਿਟੀ ਇਸ਼ੂ ਹੁੰਦੇ ਸੀਗੇ ਉਹਨਾਂ ਨਾਲ ਕੋਈ ਇਸ਼ੂ ਨਹੀਂ ਆਇਆ ਹੁਣ ਤੱਕ ਤਾਂ ਬਟ ਆਈ ਕੁਡ ਬੀ ਰੋਂਗ ਕਿਉਂਕਿ ਮੈਂ ਬਿਨਾਂ ਕੁਆਲੀਫਿਕੇਸ਼ਨ ਚੈੱਕ ਕੀਤੇ ਤੁਹਾਨੂੰ ਕੋਈ ਹਾਂ ਜਾਂ ਨਾ ਪ੍ਰੋਪਰ ਆਨਸਰ ਨਹੀਂ ਦੇਖ ਸਕਦੀ ਹੈਗੀ ਪਰ ਵੈਸੇ ਮੈਂ ਦੱਸਾਂ ਸ਼ੈਫ ਦੀ ਰਿਕੁਆਇਰਮੈਂਟ ਘੱਟੋ ਘੱਟ ਸਰਟੀਫਿਕੇਟ 4 ਹੁੰਦੀ ਆ ਬਟ ਬਿਕੋਜ਼ ਯੂ ਹੈਵ ਡਿਪਲੋਮਾ ਸੋ ਯੂ ਕੈਨ ਮੀਟ ਦ ਰਿਕੁਆਇਰਮੈਂਟ
ਜੀ ਸਾਡੇ ਨਾਲ ਨਾ ਕੁਛ ਦੋਸਤ ਜਿਹੜੇ ਆ ਉਹ ਮੈਸੇਂਜਰ ਜਿਹੜਾ ਹਰਮਨ ਰੇਡੀ ਦੇ ਮੈਸੇਂਜਰ ਦੇ ਵਿੱਚ ਕੁਛ ਸਵਾਲ ਛੱਡ ਸਾਡੇ ਨਾਲ ਬਣਨੇ ਪ੍ਰਿਤਪਾਲ ਕੌਰ ਇਹ ਪੁੱਛ ਰਹੇ ਨੇ ਆਈ ਵਾਂਟ ਟੂ ਨੋ ਅਬਾਊਟ ਆਰਨ ਪ੍ਰੋਗਰਾਮ ਬਿਕੋਜ਼ ਆਈ ਅਨੇਬਲ ਟੂ ਗੈਟ ਐਡਮਿਸ਼ਨ
ਪ੍ਰਿਤਪਾਲ ਕੌਰ ਜੀ ਜੈਸੇ ਮੋਸਟਲੀ ਜਿਹੜੇ ਕਲਾਇੰਟਸ ਮੈਨੂੰ ਕੰਟੈਕਟ ਕਰ ਰਹੇ ਨੇ ਕਿ ਆਰਨ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਨਹੀਂ ਮਿਲ ਰਹੀ ਮੈਂ ਉਹਨਾਂ ਨੂੰ ਹੋਰ ਆਪਸ਼ਨਸ ਦੱਸ ਰਹੀ ਹਾਂ ਮੈਂ ਦੱਸਿਆ ਆਪਾਂ ਪਹਿਲਾਂ ਵੀ ਡਿਸਕਸ ਕੀਤੀਆਂ ਸੋ ਮੇਬੀ ਯੂ ਵਿਲ ਹੈਵ ਟੂ ਲੁੱਕ ਇਨ ਟੂ ਸਮਥਿੰਗ ਐਲਸ ਜੇ ਤੁਸੀਂ ਥੋੜੀ ਜਿਹੀ ਕਾਲੇ ਚੱਲ ਰਹੇ ਹੋ ਕਿਉਂਕਿ ਵੈਸੇ ਦੇਰ ਆਰ ਫਿਊ ਆਪਸ਼ਨ ਜਿਹਦੇ ਵਿੱਚ ਜਿਵੇਂ 6 ਮਹੀਨੇ ਦੀ ਜਾਂ ਫਿਰ ਸਾਲ ਦੀ ਆਪਸ਼ਨ ਮਿਲੇਗੀ ਜੇ 3 ਮਹੀਨੇ ਵਾਲਾ ਤੁਹਾਡੇ ਕੋਲ ਨਹੀਂ ਬਣਦੀ ਗੱਲ
ਹਾਂਜੀ ਸਾਡੇ ਨਾਲ ਇੱਕ ਅੱਗੇ ਕਾਲਰ ਬਣੇ ਹੋਏ ਨੇ ਅਸੀਂ ਉਹਨਾਂ ਦੀ ਕਾਲ ਲੈਣ ਤੋਂ ਪਹਿਲਾਂ ਇੱਕ ਮੈਸੇਜ ਹੋਰ ਇਧਰੋਂ ਲਵਾਂਗੇ ਔਰ ਮੈਂ ਜਿਹੜੇ ਕਾਲਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗੀ ਕਿ ਉਹ ਆਪਣੀ ਰੇਡੀਓ ਦੀ ਜਿਹੜੀ ਆਵਾਜ਼ ਆ ਉਹ ਪਲੀਜ਼ ਬੰਦ ਕਰ ਲੈਣ ਜਾਂ ਫਿਰ ਘਟਾ ਦੇਣ ਕਿਉਂਕਿ ਜਦੋਂ ਅਸੀਂ ਇੱਧਰ ਗੱਲ ਕਰਦੇ ਹਾਂ ਤੇ ਉਹਨਾਂ ਦੀ ਜਿਹੜੀ ਕਾਲ ਉਹ ਆਵਾਜ਼ ਜਿਹੜੀ ਉਹ ਡਿਸਟਰੈਕਟ ਜ਼ਰੂਰ ਕਰਦੀ ਹੈ ਰਜਿੰਦਰ ਸਿੰਘ ਇੱਧਰ ਬਣੇ ਹੋਏ ਨੇ ਫੇਸਬੁੱਕ ਤੇ ਸਾਡੇ ਨਾਲ ਉਹ ਪੁੱਛ ਰਹੇ ਨੇ ਕਹਿੰਦੇ ਹੈਲੋ ਮੈਮ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਪੇਸਟਰੀ ਕੁੱਕ ਲਈ ਐਨੀ ਅਦਰ ਸਟੇਟ ਓਪਨ ਹੋਣ ਦੇ ਚਾਂਸਿਸ ਜਾਂ ਫਿਰ ਵਿਕਟੋਰੀਆ 5 ਈਅਰਸ ਦਾ ਇਹਨਾਂ ਦਾ ਐਕਸਪੀਰੀਅੰਸ ਕਹਿੰਦੇ ਮੰਗਦਾ ਤੇ 3 ਈਅਰਸ ਪੇਡ ਐਕਸਪੀਰੀਅੰਸ ਆ 2 ਈਅਰਸ ਵਾਲੰਟੀਅਰ ਕੈਨ ਵਰਕ ਲੈਟ ਮੀ ਨੋ ਪਲੀਜ਼ ਕਹਿੰਦੇ
ਦੇਖੋ ਜੀ ਇਹਨਾਂ ਦਾ ਨਾਮ ਕੀ ਰਜਿੰਦਰ ਸਿੰਘ ਜੀ, ਜਿਹੜਾ ਵਲੰਟੀਅਰ ਹੈ ਨਾ ਜੀ ਉਹ ਇੰਨੇ ਲੰਬੇ ਸਮੇਂ ਵਾਲਾ ਨਹੀਂ ਚੱਲਦਾ ਹੁੰਦਾ, ਥੋੜਾ ਬਹੁਤਾ ਚੱਲ ਜਾਂਦਾ ਵਾ। ਬਾਕੀ ਰਹੀ ਗੱਲ ਵੀ ਕਿਤੇ ਹੋਰ ਤੁਹਾਨੂੰ ਦੇਖਣਾ ਪਏਗਾ, ਕਿਉਂਕਿ ਇਫ ਯੂ ਆਰ ਲਿਵਿੰਗ ਇਨ ਵਿਕਟੋਰੀਆ ਤਾਂ ਹੋਰ ਲਈ ਤੁਸੀਂ ਐਲੀਜੀਬਲ ਹੋਣਾ ਤੁਹਾਡਾ ਮੁਸ਼ਕਿਲ ਹੈ। ਬਾਕੀ ਤੁਸੀਂ ਬੜਾ ਮੁਸ਼ਕਿਲ ਹੋ ਜਾਂਦਾ ਕਈ ਵਾਰ ਨਾ ਇੰਨੀ ਇੱਕ ਜਿਹੜਾ ਮੈਸੇਜ ਦੇ ਵਿੱਚੋਂ ਕੁਛ ਸਲਾਹ ਦੇਣੀ, ਕਿਉਂਕਿ ਮੈਂ ਕਿਸੇ ਨੂੰ ਕੁਛ ਗਲਤ ਨਹੀਂ ਦੱਸਣਾ ਚਾਹੁੰਦੀ, ਬਿਕੋਜ਼ ਯੂ ਨੋ ਕਿਉਂਕਿ ਓਬਵੀਅਸਲੀ ਸਮ ਟਾਈਮਸ ਵਟ ਪੀਪਲ ਡੂ ਕਿ ਮੇਰੇ ਤੋਂ ਕੁਐਸਚਨ ਪੁੱਛ ਕੇ ਜਾਂ ਫਿਰ ਈਵਨ ਕਿ ਕਿਸੇ ਤੋਂ ਵੀ ਹਨਾ ਜਿਹੜੀ ਥੋੜੀ ਜਿਹੀ ਐਡਵਾਈਸ ਕਿਤੇ ਪੁੱਛ ਕੇ ਕਈ ਵਾਰ ਬਹਿ ਜਾਂਦੇ ਨੇ ਕਿ ਸਾਡਾ ਕੁਛ ਹੋ ਨਹੀਂ ਸਕਦਾ, ਐਕਚੁਅਲ ਚ ਫੁੱਲ ਕੇਸ ਅਸੈਸਮੈਂਟ ਕੀਤੇ ਬਿਨਾਂ ਸਹੀ ਜਵਾਬ ਦੇਣਾ ਕਈ ਵਾਰ ਬੜਾ ਔਖਾ ਹੁੰਦਾ ਵਾ। ਹਾਂਜੀ
ਸੋ ਰਜਿੰਦਰ ਜੀ, ਤੁਸੀਂ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਕੇਸ ਆ ਫਰਦਰ ਡਿਸਕਸ ਕਰ ਸਕਦੇ ਹੋ, ਤੁਸੀਂ ਆਫਿਸ ਦੇ ਵਿੱਚ ਕਾਲ ਕਰਕੇ ਜਿਹੜਾ ਆਪਣਾ ਪੂਰਾ ਕੇਸ ਆ ਉਹ ਰੱਖੋ, ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਹੀ ਤੁਹਾਨੂੰ ਜਿਹੜੀ ਸਲਾਹ ਆ ਉਹ ਮਿਲ ਸਕੂਗੀ। ਵੀਜ਼ਾ ਦੇ ਆਫਿਸ ਦੇ ਵਿੱਚ ਨੰਬਰ ਹੈ ਜੀ 0390703485907034 ਮੋਹਰੇ 3 ਲੱਗੇਗਾ। ਤੇ ਇੱਧਰ ਕਾਲਰ ਜਿਹੜੇ ਸਾਡੇ ਨਾਲ ਬਣੇ ਹੋਏ ਆ ਜੀ ਉਹਨਾਂ ਦੀ ਕਾਲ ਸ਼ਾਮਿਲ ਕਰਦੇ ਆ, ਨੰਬਰ ਹੈ ਜੀ 848। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹੈਲੋ,
ਹਾਂਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਅਮਨਦੀਪ ਸਿੰਘ ਬੋਲ ਰਿਹਾ ਐਡੀਲੇਡ ਤੋਂ।
ਜੀ ਅਮਨਦੀਪ ਜੀ, ਕੀ ਸਵਾਲ ਹੈ?
ਹਾਂਜੀ ਹਾਂਜੀ, ਮੇਰੀ ਸਿਸਟਰ ਫੈਡਰੇਸ਼ਨ ਯੂਨੀਵਰਸਿਟੀ ਬੈਲਰਟ ਤੋਂ ਮਾਸਟਰ ਆਫ ਸੋਸ਼ਲ ਵਰਕ ਕਰ ਰਹੀ ਹੈ ਤੇ ਸਾਡੇ ਕੋਲ ਐਡੀਲੇਡ ਰਹਿ ਰਹੀ ਹੈ।
ਜੀ ਠੀਕ ਹੈ ਜੀ।
ਤੇ ਉਹਦੀ ਕਲਾਸ ਫੋਰਟਨਾਈਟਲੀ ਇੱਕ ਜਾਂ ਦੋ ਹੁੰਦੀ ਹੈਗੀ, ਉਹ ਜਾ ਕੇ ਲਾਇਆ ਹੁੰਦੀ ਹੈ ਤੇ ਉਹ ਆਪਣੇ ਪੁਆਇੰਟ ਇੱਥੇ ਕਲੇਮ ਕਰ ਸਕਦੀ ਹੈ ਓਰੀਜਨਲ ਦੇ, ਜਿਵੇਂ ਸਾਡੇ ਕੋਲ ਰਹਿ ਕੇ ਐਡੀਲੇਡ ਉਹ ਬੈਲਰਟ?
ਬਿਲਕੁਲ ਜੀ ਕਰ ਸਕਦੇ ਨੇ, ਕਿਉਂਕਿ ਉਹਨਾਂ ਦਾ ਕੈਂਪਸ ਆ ਜਿਹੜਾ ਉਹ ਵੀ ਰੀਜਨਲ ਏਰੀਆ ਦੇ ਵਿੱਚ ਆ ਤੇ ਜਿਹੜੇ ਉਹ ਰਹਿ ਰਹੇ ਨੇ ਉਹ ਵੀ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਨੇ, ਸੋ ਸ਼ੀ ਇਜ਼ ਬੇਸਿਕਲੀ ਮੀਟਿੰਗ ਦਾ ਰਿਕੁਆਇਰਮੈਂਟਸ। ਰੈਜੀਡੈਂਸੀ ਲਈ ਜੀ ਬਹੁਤ ਕੁਛ ਹੁੰਦਾ, ਬਿਲਸ ਹੁੰਦੇ ਨੇ ਜਿੱਥੇ ਤੁਸੀਂ ਰਹਿ ਰਹੇ ਹੋ, ਉੱਥੇ ਜੇ ਟੈਨੈਂਸੀ ਐਗਰੀਮੈਂਟ ਹੁੰਦਾ, ਤੁਹਾਡੀ ਬੈਂਕ ਸਟੇਟਮੈਂਟਸ ਹੁੰਦੀਆਂ ਨੇ। ਹਾਂਜੀ ਬੈਂਕ ਸਟੇਟਮੈਂਟਸ ਹੁੰਦੀਆਂ ਨੇ, ਤੁਹਾਡੀਆਂ ਬੈਂਕ ਸਟੇਟਮੈਂਟਸ ਦੱਸਦੀਆਂ ਨੇ ਕਿ ਹਾਂ ਤੁਸੀਂ ਰੀਜਨਲ ਏਰੀਆ ਚ ਰਹੇ ਹੋ ਕਿ ਨਹੀਂ ਰਹੇ, ਜੋ ਵੀ ਮਤਲਬ ਉਹਨਾਂ ਦੇ ਨਾਮ ਤੇ ਆ, ਜੋ ਵੀ ਕੋਈ ਵੀ ਪੇਪਰ ਵਰਕ, ਉਹ ਤਾਂ ਐਡਰੈਸ ਕਿਹੜਾ ਬੋਲਦਾ। ਠੀਕ ਹੈ ਜੀ, ਪਰਮਜੋਤ ਸਿੰਘ ਜੀ, ਜਿਹੜਾ ਨਾਰਦਰਨ ਰਿਵਰ ਹੈ ਨਾ ਜੀ, ਇਹ ਹੁਣੇ ਹੀ ਖੁੱਲਿਆ ਹੈ, ਇਹ ਨਵਾਂ ਰੀਜਨ ਆ, ਕਿਸ ਤਰੀਕੇ ਨਾਲ ਐਪਲੀਕੇਸ਼ਨ ਨੂੰ ਟ੍ਰੀਟ ਕਰਦਾ ਇਹਦੇ ਬਾਰੇ ਹਜੇ ਸਾਨੂੰ ਫੁੱਲ ਕਹਿ ਲੋ ਕਿ ਨੌਲੇਜ ਨਹੀਂ ਹੈਗੀ, ਕਿਉਂਕਿ ਹੁਣੇ ਖੁੱਲਿਆ ਸੀ ਆਪਾਂ, ਜਿਹੜੀ ਅਸੀਂ ਵੀ ਤੁਹਾਡੇ ਵਾਂਗੂ ਐਪਲੀਕੇਸ਼ਨ ਲਾਂਚ ਕੀਤੀਆਂ ਹੋਈਆਂ ਨੇ। ਕਿੰਨਾ ਟਾਈਮ ਫਰੇਮ, ਹਜੇ ਅਸੀਂ ਕੁਛ ਕਮੈਂਟ ਨਹੀਂ ਕਰ ਸਕਦੇ, ਤੇ ਬਟ ਜਿੰਨਾ ਕੁ ਤੁਸੀਂ ਲਿਖਿਆ ਹੋਇਆ ਪ੍ਰੋਫਾਈਲ ਬਾਰੇ, ਮੈਨੂੰ ਲੱਗਦਾ ਕਿ ਯੂ ਹੈਵ ਗੁੱਡ ਚਾਂਸਿਸ ਆਫ ਗੈਟਿੰਗ ਦਾ ਇਨਵੀਟੇਸ਼ਨ।
ਜੀ ਪ੍ਰਭਜੀਤ, ਇੱਧਰ ਸਾਡੇ ਨਾਲ ਇੱਕ ਹੋਰ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਆਨਅਰ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ?
ਹਾਂਜੀ ਮੇਰਾ ਨਾਮ ਜੁਪਿੰਦਰ ਕੌਰ ਹੈ ਤੇ ਮੈਂ ਬ੍ਰਿਸਬੇਨ ਤੋਂ ਬੋਲ ਰਹੀ ਹਾਂ
ਜੀ।
ਮੈਂ ਮਾਸਟਰਸ ਆਫ ਐਜੂਕੇਸ਼ਨ ਕਰ ਰਹੀ ਹਾਂ ਇਨ ਲੀਡਰਸ਼ਿਪ, ਤੇ ਮੈਮ ਮੇਰੇ ਸੁਣਨ ਚ ਆਇਆ ਹੈ ਕਿ ਮਤਲਬ ਮੇਰੇ ਇਹ ਕੋਰਸ PR ਦੇ ਵਿੱਚ ਨਹੀਂ ਹੈ, ਤਾਂ ਮੈਂ ਕੀ ਕਰ ਸਕਦੀ ਹਾਂ? ਲਾਈਕ ਮੇਰੇ 2 ਸਮੈਸਟਰ ਕੰਪਲੀਟ ਹੋ ਚੁੱਕੇ ਨੇ ਔਰ ਮੈਂ 3rd ਸਮੈਸਟਰ ਦੇ ਵਿੱਚ ਐਡਮਿਸ਼ਨ ਲੈ ਰਹੀ ਹਾਂ ਹੁਣ।
ਰੁਪਿੰਦਰ ਕੌਰ ਜੀ, ਜੋ ਸੁਣਿਆ ਹੈ ਉਹ ਸਹੀ ਸੁਣਿਆ, ਬਾਕੀ ਕੀ ਕਰ ਸਕਦੇ ਹੋ ਬਹੁਤ ਮੁਸ਼ਕਿਲ ਹੈ ਜੀ ਰੇਡੀਓ ਤੇ ਦੱਸਣਾ, ਕਿਉਂਕਿ ਮੈਨੂੰ ਤੁਹਾਡੀ ਫੁੱਲ ਕੇਸ ਹਿਸਟਰੀ ਪਤਾ ਹੋਣੀ ਚਾਹੀਦੀ ਹੈ। ਬੈਟਰ ਹੈ ਕਿ ਤੁਸੀਂ ਕੰਸਲਟੇਸ਼ਨ ਬੁੱਕ ਕਰ ਲਓ, ਜੇ ਤੁਹਾਨੂੰ ਸਾਡੇ ਕਿਸੇ ਪੁਰਾਣੇ ਪ੍ਰੋਗਰਾਮ ਦੇ ਵਿੱਚੋਂ ਕੁਛ ਇਨਫੋਰਮੇਸ਼ਨ ਮਿਲ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ, ਬਟ ਅਦਰਵਾਈਜ਼ ਬਿਨਾਂ ਪੂਰਾ ਕੇਸ ਜਾਣੇ ਮੇਰੇ ਲਈ ਕਮੈਂਟ ਕਰਨਾ ਮੁਸ਼ਕਿਲ ਹੈ ਵੀ ਤੁਸੀਂ ਕੀ ਕਰ ਸਕਦੇ ਹੋ। ਮੋਸਟ ਪ੍ਰੋਬੇਬਲੀ ਜਾਂ ਤਾਂ ਹੋਰ ਸਟੱਡੀ ਕਰਨੀ ਪਏਗੀ ਜਾਂ ਫਿਰ ਇਹਨੂੰ ਸਟੱਡੀ ਨੂੰ ਫਿਨਿਸ਼ ਕਰਕੇ ਕੁਛ ਹੋਰ ਪਲਾਨ ਤੁਹਾਨੂੰ ਕਰਨਾ ਪਏਗਾ।
ਮੈਮ ਤੇ ਹੋਰ ਕੋਈ ਸਟੱਡੀ ਕਰਨੀ ਹੈ? ਲਾਈਕ ਮੇਰਾ ਵੀਜ਼ਾ ਐਕਸਪਾਇਰ ਹੋਣ ਵਾਲਾ
ਹੈ। ਮੈਂ ਕਹਿ ਰਹੀ ਹਾਂ ਨਾ ਰੁਪਿੰਦਰ ਜੀ, ਇਟਸ ਆਈ ਅੰਡਰਸਟੈਂਡ ਦੈਟ, ਮੈਂ ਸਾਰੀ ਗੱਲ ਸਮਝਦੀ ਹਾਂ, ਬਟ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਕੀ ਕੀ ਕਰਨਾ ਪਊਗਾ?
ਤੁਸੀਂ ਮੈਨੂੰ ਲੱਗਦਾ ਕਿ
ਹਾਂਜੀ ਬਿਲਕੁਲ ਜੀ,
ਵਿਜ਼ਾਰਡ ਇਟਸ ਵੈਰੀ ਹਾਰਡ ਕਿ ਡਿਸਕਸ ਕਰਨ ਔਰ ਇਹਨਾਂ ਨੂੰ ਜਿਹੜਾ ਸਹੀ ਸਲਾਹ ਜਿਹੜੀ ਆ ਉਹ ਦਿੱਤੀ ਜਾ ਸਕੇ। ਸੋ ਤੁਸੀਂ ਮੈਨੂੰ ਲੱਗਦਾ ਜੀ ਰੁਪਿੰਦਰ ਜੀ ਆਫਿਸ ਦੇ ਵਿੱਚ ਕਾਲ ਕਰਕੇ ਆਪਣਾ ਜਿਹੜਾ ਕੇਸ ਹੈ ਨਾ ਉਹ ਜ਼ਰੂਰ ਡਿਸਕਸ ਕਰੋ।
ਜੀ ਮੈਮ ਜ਼ਰੂਰ, ਪਰ ਮੈਮ ਫਿਲਹਾਲ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੂੰਗੀ ਕਿ ਲਾਈਕ ਮੈਂ ਗੱਲ ਕਰ ਰਹੀ ਸੀਗੀ ਕਿ ਮੇਰਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ ਅਗਸਤ ਦੇ ਵਿੱਚ, ਤਾਂ ਮੇਰੀ ਸਟੱਡੀ ਹਜੇ ਕੰਪਲੀਟ ਨਵੰਬਰ ਦੇ ਵਿੱਚ ਹੋਣੀ ਹੈ, ਤਾਂ ਮੈਮ ਮੈਂ ਸੋਚ ਰਹੀ ਸੀਗੀ ਕਿ ਅਗਰ ਮੈਂ ਇਸ ਤਰ੍ਹਾਂ ਕਿ ਏਦਾਂ ਹੋ ਸਕਦਾ ਆ ਕਿ ਮਤਲਬ ਮੈਂ ਹੁਣ ਜਦੋਂ ਆਪਣਾ ਵੀਜ਼ਾ ਐਕਸਟੈਂਡ ਕਰਵਾਉਣਾ ਆ ਤਾਂ ਉਸੇ ਟਾਈਮ ਮੈਂ ਕਿਸੇ ਹੋਰ ਜਿਹੜਾ ਵੀ ਅੱਗੇ ਕੋਈ ਕੋਰਸ ਕਰਨਾ ਉਸਦੀ COE ਲੈ ਲਵਾਂ ਤਾਂ ਕਿ
ਬਿਲਕੁਲ ਹੋ ਸਕਦਾ ਜੀ
ਇਕੱਠਾ ਐਕਸਟੈਂਡ ਹੋ ਸਕਦੇ,
ਬਿਲਕੁਲ ਹੋ ਸਕਦਾ ਬਟ ਇਟ ਹੈਜ਼ ਟੂ ਬੀ ਡਨ ਇਨ ਅ ਸਰਟਨ ਵੇ, ਹਨਾ ਵੀ ਐ ਨਹੀਂ ਹੈਗਾ ਕਿ ਤੁਸੀਂ ਫਾਈਲ ਲੌਜ ਕਰਤੀ ਤੁਹਾਨੂੰ ਵੀਜ਼ਾ ਮਿਲ ਜਾਊਗਾ, ਬਿਕੋਜ਼ GTE ਕ੍ਰਾਈਟੀਰੀਆ ਇੰਪੋਰਟੈਂਟ ਕ੍ਰਾਈਟੀਰੀਆ ਉਹ ਮੀਟ ਕਰਨਾ ਪੈਂਦਾ ਵਾ, ਕੇਸ ਅਫਸਰ ਨੂੰ ਕਨਵਿੰਸ ਕਰਨਾ ਪੈਂਦਾ ਕਿ ਅਸੀਂ ਜੈਨੂਇਨ ਸਟੂਡੈਂਟ ਆ। ਹਾਂ ਪਰ ਜੋ ਤੁਸੀਂ ਕਹਿ ਰਹੇ ਹੋ ਇਹ ਫੋਰ ਸ਼ੋਰ ਹੋ ਸਕਦਾ ਵਾ। ਠੀਕ ਹੈ ਜੀ,
ਧੰਨਵਾਦ
ਰੁਪਿੰਦਰ।
ਹਾਂਜੀ ਸਾਡੇ ਨਾਲ ਅੱਗੇ ਜਸਵਿੰਦਰ ਜੁੜੇ ਹੋਏ ਨੇ। ਹਾਊ ਲੌਂਗ ਡਜ਼ ਇਟ ਟੇਕ ਫਾਰ 190 ਨਿਊ ਸਾਊਥ ਵੇਲਸ ਨੋਮੀਨੇਸ਼ਨ ਸ਼ੈਫ ਦੇ ਲਈ ਔਨ 60 ਓਨ ਪੁਆਇੰਟਸ?
ਜਸਵਿੰਦਰ ਜੀ ਇਸ ਟਾਈਮ ਤੇ ਨਿਊ ਸਾਊਥ ਵੇਲਸ ਸ਼ੈਫ ਨੂੰ ਪਹਿਲਾਂ ਤਾਂ ਦੇ ਰਿਹਾ ਸੀ ਦਸੰਬਰ ਤੱਕ, ਪਰ ਹਜੇ ਥੋੜਾ ਜਿਹਾ ਢਿੱਲਾ ਕੰਮ ਚੱਲ ਰਿਹਾ। ਜੇ ਤੁਹਾਨੂੰ ਲੈਟਸ ਸੇ ਕਿ 2 ਮਹੀਨੇ ਤੱਕ ਡਿਸੀਜਨ ਕੋਈ ਕੁਛ ਵੀ ਪੋਜ਼ਿਟਿਵ ਆਊਟਕਮ ਨਹੀਂ ਆਉਂਦਾ ਤਾਂ ਤੁਹਾਨੂੰ ਕੁਛ ਨਾ ਕੁਛ ਹੋਰ ਆਪਸ਼ਨਸ ਦੇਖਣੇ ਚਾਹੀਦੀਆਂ ਨੇ
ਜੀ। ਇਹਦੇ ਨਾਲ ਹੀ ਇੱਕ ਸੰਦੀਪ ਸਾਂਧੀ ਹੋਰਾਂ ਦਾ ਵੀ ਮੈਸੇਜ ਲੈ ਲੈਂਦੇ ਹਾਂ, ਕਾਲਰ ਸਾਡੇ ਨਾਲ ਬਣੇ ਹੋਏ, ਉਹਨਾਂ ਦੀ ਕਾਲ ਅਸੀਂ ਬਾਅਦ ਸ਼ਾਮਿਲ ਕਰਦੇ ਹਾਂ। ਸੰਦੀਪ ਸਾਂਧੀ ਪੁੱਛ ਰਹੇ ਨੇ, ਕਹਿੰਦੇ ਕੈਨ ਵੀ ਡੂ ਸਰਟੀਫਿਕੇਟ ਔਰ ਡਿਪਲੋਮਾ ਕੋਰਸ ਅਲੋਂਗ ਵਿਦ ਮਾਸਟਰਸ ਡਿਗਰੀ? ਇਜ਼ ਦੇਅਰ ਐਨੀ ਲਾਅ ਦੈਟ ਸਟੂਡੈਂਟ ਕੈਨ ਨਾਟ ਹੈਵ ਟੂ COE?
ਸੰਦੀਪ ਸਾਂਧੀ ਜੀ, ਇਹੋ ਜਿਹਾ ਕੋਈ ਲਾਅ ਨਹੀਂ ਹੈਗਾ ਵੀ ਸਟੂਡੈਂਟ 2 COEs ਨਹੀਂ ਰੱਖ ਸਕਦੇ ਬਾਕੀ, ਬਟ ਤੁਹਾਨੂੰ ਧਿਆਨ ਰੱਖਣਾ ਹੁੰਦਾ ਕਿ ਤੁਹਾਡਾ ਕਲੈਸ਼ ਨਾ ਹੋ ਰਿਹਾ ਹੋਵੇ ਕਲਾਸਿਸ ਦਾ। ਠੀਕ ਹੈ ਜੀ।
ਪ੍ਰਦੀਪ ਸਿੰਘ ਧਨੋਤਾ ਹੋਰਾਂ ਦਾ ਵੀ ਮੈਸੇਜ ਨਾਲ ਹੀ ਲੈ ਲੈਂਦੇ ਹਾਂ। ਸਤਿ ਸ੍ਰੀ ਅਕਾਲ ਬੁਲਾਈ ਪਹਿਲਾਂ ਤਾਂ, ਕਹਿੰਦੇ ਕੈਨ ਯੂ ਪਲੀਜ਼ ਲੈਟ ਮੀ ਨੋ ਹਾਊ ਲੌਂਗ 186 ਟੇਕਸ?
ਦੇਖੋ 186 TRT ਦੇ ਡਿਸੀਜਨ 10 ਮਹੀਨਿਆਂ ਵਿੱਚ ਵੀ ਆ ਰਹੇ ਨੇ, 12 ਚ ਵੀ ਆ ਰਹੇ ਨੇ। ਅਗੇਨ ਜਿਵੇਂ ਇੱਕ ਹੋਰ ਵੀ ਆਪਣੇ ਮੈਸੇਜ ਆਇਆ ਸੀਗਾ ਸੇਮ ਇਸੇ ਤਰੀਕੇ ਦਾ ਵੀ, ਕਈਆਂ ਦੇ ਡਿਸੀਜਨ ਜਲਦੀ ਆ ਰਹੇ ਨੇ RSMS ਦੇ, ਸੇਮ ਇਹੀ ਚੀਜ਼ ਆ
ਜੀ।
ਬਾਕੀ ਜਿਹੜੇ ਡਾਇਰੈਕਟ ਐਂਟਰੀ ਐਪਲੀਕੇਸ਼ਨ ਨੇ ਉਹਨਾਂ ਨੂੰ ਟਾਈਮ ਲੱਗ ਰਿਹਾ
ਜੀ। ਕਾਲਰ ਸ਼ਾਮਲ ਕਰਦੇ ਹਾਂ ਜੀ, ਨੰਬਰ ਹੈ 303 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਮੈਮ, ਮੈਂ ਮੇਰਾ ਨਾਮ ਗੁਰਪ੍ਰੀਤ ਹੈ, ਮੈਂ ਪੁੱਛਣਾ ਸੀਗਾ ਮੇਰਾ ਜਿਸ ਤਰ੍ਹਾਂ ਮੈਂ ਆਲਰੇਡੀ 4.7 ਵੀਜ਼ਾ ਤੇ ਹੈਗੀ ਆ
ਜੀ। ਗੁਰਪ੍ਰੀਤ ਕਿੱਥੋਂ ਬੋਲ ਰਹੇ ਹੋ ਤੁਸੀਂ?
ਲਾਇਰ ਆ ਦਾ ਮੈਸੇਜ ਨਹੀਂ ਤਾਂ ਬੋਲ ਰਹੇ ਜੀ।
ਜੀ ਜੀ ਜੀ
ਮੇਰਾ ਜਿਸ ਤਰ੍ਹਾਂ ਹੈਗਾ ਕਿ ਮੇਰਾ 4.7 ਵੀਜ਼ੇ ਤੇ ਆਲਰੇਡੀ ਮੈਂ ਹੈਗੀ ਆ ਐਜ਼ ਅ ਕੁੱਕ।
ਠੀਕ ਹੈ ਜੀ।
ਮੇਰਾ ਜਿਹੜਾ ਇੰਪਲੋਇਰ ਹੈਗਾ ਮੈਮ ਉਹ ਬਿਜ਼ਨਸ ਨੂੰ ਕਲੋਜ਼ ਕਰ ਰਿਹਾ ਆਲਰੇਡੀ।
ਠੀਕ ਹੈ ਜੀ।
ਮੈਨੂੰ ਹੁਣ ਦੁਬਾਰਾ 4.57 ਸਾਰਾ ਲੌਂਚ ਕਰਨ ਫਾਈਲ ਵੀ ਲਾਣੀ ਪਏਗੀ ਜਾਂ ਕੱਲੀ ਨੋਮੀਨੇਸ਼ਨ ਚੇਂਜ ਹੋ ਜਾਏਗੀ? 4.57 ਬੰਦ ਹੋ ਚੁੱਕਿਆ ਆ।
ਗੁਰਪ੍ਰੀਤ ਜੀ ਨਵੀਂ ਨੋਮੀਨੇਸ਼ਨ ਲੱਗ ਜਾਏਗੀ, ਬਟ ਨੋਮੀਨੇਸ਼ਨ 4A2 ਨੋਮੀਨੇਸ਼ਨ ਕਹਿੰਦੇ ਨੇ ਕਿਉਂਕਿ 4.57 ਦੀਆਂ ਨੋਮੀਨੇਸ਼ਨਸ ਨਹੀਂ ਲੱਗਦੀਆਂ, ਹਨਾ? ਤੇ ਨਵਾਂ ਇੰਪਲੋਇਰ ਲੱਭ ਕੇ ਜਿੰਨੀ ਛੇਤੀ ਹੋ ਸਕੇ ਆਪਣੀ ਐਪਲੀਕੇਸ਼ਨ ਲੌਂਚ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਨਹੀਂ ਤਾਂ ਤੁਹਾਡਾ ਵੀਜ਼ਾ ਜਿਹੜਾ ਕਿ ਕੈਂਸਲ ਹੋ ਸਕਦਾ। ਬਾਕੀ ਜੇ ਹੋ ਸਕਦਾ ਤਾਂ ਹੋਰ ਵੀ ਆਪਸ਼ਨਸ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ ਜੀ। ਦੇਖੋ ਇੰਪਲੋਇਰ ਵਾਲੇ ਚੱਕਰ ਵੀ ਉਹ ਤਾਂ ਨਿਕਲਣਾ ਹੀ ਬੈਟਰ ਆ, ਮੇਰੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਇੰਪਲੋਇਰ ਵਾਲੇ ਚੱਕਰ ਚੋਂ ਨਿਕਲ ਜਾਓ ਤਾਂ ਵਧੀਆ ਵਾ। ਜੇ ਤੁਹਾਡੀ ਪੁਆਇੰਟ ਬੇਸਡ ਆਪਸ਼ਨ ਬਣਦੀਆਂ ਨੇ ਜਾਂ ਜੋ ਵੀ ਆ, ਜੇ ਸਾਡੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਮਿਨੀਮਮ ਰਿਕੁਆਇਰਮੈਂਟਸ ਹੈ ਨਾ ਵੀ ਜੋ ਵੀ ਨੇ ਵੀ ਉਹ ਸਾਰੀਆਂ ਤੁਸੀਂ ਥੋੜੀ ਬਹੁਤ ਇਨਫੋਰਮੇਸ਼ਨ ਇਕੱਠੀ ਕਰਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਤੁਸੀਂ ਲੱਗਦਾ ਵੀ ਤੁਹਾਨੂੰ ਰਿਕੁਆਇਰਮੈਂਟਸ ਮੀਟ ਕਰ ਸਕਦੇ ਹੋ ਤਾਂ ਮੇਰੇ ਨਾਲ ਕੰਸਲਟੇਸ਼ਨ ਇੱਕ ਵਾਰ ਬੁੱਕ ਕਰ ਲਿਓ, ਵੀ ਕੈਨ ਡਿਸਕਸ ਇਨ ਡਿਟੇਲ। ਠੀਕ ਹੈ ਜੀ।
ਹਾਂਜੀ ਮੈਮ, ਹਾਂਜੀ ਮੈਮ, ਮੈਂ ਜਿਸ ਤਰ੍ਹਾਂ 489 ਦੀ EOI ਵੀ ਲਾਂਚ ਕੀਤੀ ਹੋਈ ਹੈ ਨਾਰਥਰਨ ਰਿਵਰਸ ਦੀ।
ਠੀਕ ਹੈ ਜੀ, ਫਿਰ ਠੀਕ ਹੈ, ਫਿਰ ਤੁਸੀਂ ਬੈਕਅਪ ਪਲਾਨ ਤੁਹਾਡਾ ਰੈਡੀ ਆ, ਦੈਨ ਇਟਸ ਗੁੱਡ, ਫਿਰ ਤਾਂ ਤੁਹਾਨੂੰ ਲੋੜ ਹੀ ਨਹੀਂ ਹੈਗੀ ਕੁਛ ਕਰਨ ਦੀ। ਸਟਿਲ ਮੈਂ ਇਹੀ ਕਹੂੰਗੀ ਕਿ ਨੋਮੀਨੇਸ਼ਨ ਨਵੀਂ ਲੌਂਚ ਕਰ ਲਿਓ, ਕਿਉਂਕਿ 4.57 ਵੀਜ਼ਾ ਕੈਂਸਲ ਹੋ ਗਿਆ, ਇਟ ਕੈਨ ਹੈਵ ਨੈਗੇਟਿਵ ਕੰਸੀਕੁਐਂਸਿਸ, ਕਿਉਂਕਿ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ, ਨੋ ਵਰਕ ਰਾਈਟਸ, ਸੋ ਇਟ ਗੈਟ ਕੰਪਲੀਕੇਟਿਡ, ਹੈ ਨਾ
ਜੀ।
ਹਾਂਜੀ ਤੇ ਮੇਰਾ ਇਹ ਸੀਗਾ ਕਿ ਮੈਨੂੰ ਨੋਮੀਨੇਸ਼ਨ ਹੁਣ ਨਾਲ ਹੀ ਲਾਂਚ ਕਰਨੀ ਚਾਹੀਦੀ ਹੈ, EOI ਦਾ ਰਿਸਪੋਂਸ ਆਏ ਤੋਂ ਬਾਅਦ ਮੈਨੂੰ
ਗੁਪੀ ਜੀ ਇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦੀ, ਮੈਂ ਤੁਹਾਨੂੰ ਦੱਸਤਾ ਜੋ ਕਰਨਾ ਚਾਹੀਦਾ ਤੁਹਾਨੂੰ, ਦਿਸ ਇਜ਼ ਯੋਰ ਡਿਸੀਜਨ ਵੀ ਕਿਵੇਂ ਵੀ ਕਦੋਂ ਕਰਨਾ ਇਹ ਤੁਹਾਡਾ ਡਿਸੀਜਨ ਆ, ਬਟ ਐਕਚੁਅਲ ਜੋ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਵਾ।
ਧੰਨਵਾਦ ਗੁਰਪ੍ਰੀਤ ਜੀ।
ਠੀਕ ਹੈ,
ਇਧਰ ਸਾਡੇ ਨਾਲ ਬਣੇ ਹੋਏ ਨੇ ਜੀ ਜਤਿੰਦਰ ਸ਼ਰਮਾ ਜੀ, ਇਹਨਾਂ ਨੇ ਵੀ ਆਰਨ ਪ੍ਰੋਗਰਾਮ ਦੇ ਬਾਰੇ ਪੁੱਛਿਆ ਜੀ, ਮੈਨੂੰ ਲੱਗਦਾ ਪਹਿਲਾਂ ਵੀ ਅਸੀਂ ਗੱਲਬਾਤ ਕਰ ਚੁੱਕੇ ਹਾਂ ਵੈਸੇ, ਤੇ ਪੁੱਛ ਰਹੇ ਨੇ ਆਰਨ ਪ੍ਰੋਗਰਾਮ ਨਰਸਿੰਗ ਦੇ ਲਈ ਕਹਿੰਦੇ ਕੋਈ ਚੇਂਜਸ ਹੋਣਗੇ ਜੀ।
ਦੇਖੋ ਜੀ ਆਲਰੇਡੀ ਐਂਟੀਸਪੇਟਿਡ ਆ ਕਿ ਕੋਈ ਚੇਂਜਸ ਇੰਟਰੋਡਿਊਸ ਹੋਣਗੇ, ਜੁਲਾਈ ਦੇ ਵਿੱਚ ਕੁਝ ਨਵਾਂ ਟੈਸਟ ਇੰਟਰੋਡਿਊਸ ਕਰ ਰਹੇ ਨੇ, ਆਲਰੇਡੀ ਏਪਰਾ ਦੀ ਵੈਬਸਾਈਟ ਤੇ ਇਨਫੋਰਮੇਸ਼ਨ ਇਹਦੇ ਰਿਗਾਰਡਿੰਗ ਮੌਜੂਦ ਆ। ਹੁਣ ਪੁਰਾਣੇ ਵਾਲੇ ਪ੍ਰੋਗਰਾਮ ਨੂੰ ਸਕ੍ਰੈਪ ਕਰਨਗੇ ਕਿ ਸਿਰਫ ਉਸੇ ਨੂੰ ਲਾਗੂ ਕਰਨਗੇ, ਇਸ ਚੀਜ਼ ਦੀ ਕੋਈ ਖਾਸ ਕਲੈਰੀਫਿਕੇਸ਼ਨ ਅਜੇ ਮੇਰੇ ਕੋਲ ਨਹੀਂ ਆ, ਪਰ ਹਾਂ ਫੋਰ ਸ਼ੋਰ ਸਮਥਿੰਗ ਇਜ਼ ਹੈਪਨਿੰਗ।
ਜੀ ਜੀ, ਸਮਾਂ ਸਾਡੇ ਕੋਲ ਬਹੁਤ ਥੋੜਾ ਬਚਿਆ, ਸਿਰਫ 5 ਮਿੰਟ ਸਾਡੇ ਕੋਲ ਨੇ, ਸਾਡੇ ਕਾਲਰ ਜਿਹੜੇ ਆ ਉਹ ਵੀ ਲਾਈਨ ਦੇ ਵਿੱਚ ਲੱਗੇ ਹੋਏ ਆ, ਤੇ ਇਧਰ ਕੁਛ ਕੁ ਸਵਾਲ ਜਸਵਿੰਦਰ ਹੋਰਾਂ ਨੇ ਸਾਨੂੰ ਸਵਾਲ ਪੁੱਛਿਆ ਸੀ, ਤੇ ਇਹਨਾਂ ਨੇ ਅੱਗੇ ਇੱਕ ਵਾਰ ਫੇਰ ਆਪਣੀ ਕੋਈ ਇਨਕੁਆਇਰੀ ਪੁੱਛੀ ਹੈ ਜੀ। ਆਈ ਹੈਵ ਅਪਲਾਈਡ ਇਨ ਦਸੰਬਰ,
ਜਸਦਵਿੰਦਰ ਜੀ ਫੇਰ ਸੋਚਣਾ ਚਾਹੀਦਾ ਤੁਹਾਨੂੰ ਕੁਛ ਹੋਰ ਜੀ, ਆਲਰੇਡੀ ਕਾਫੀ ਟਾਈਮ ਹੋ ਚੁੱਕਿਆ ਵਾ
ਜੀ। ਸਚਿਨ ਜੱਜ ਪੁੱਛ ਰਹੇ ਨੇ, ਕਹਿੰਦੇ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ ਲੌਜਿੰਗ 489 ਔਨ ਬੇਸਿਸ ਆਫ ਬੀਟੈਕ ਇਲੈਕਟ੍ਰੀਕਲ ਫਰੋਮ ਇੰਡੀਆ, ਕਰੰਟਲੀ ਆਨਸ਼ੋਰ ਡੂਇੰਗ ਸਰਟ 3 ਇਨ ਕਾਰਪੈਂਟਰੀ।
ਦੇਖੋ ਜੀ ਸਚਿਨ ਜੀ, ਪਹਿਲਾਂ ਤਾਂ ਇਹ ਦੇਖਣਾ ਪਊਗਾ ਕਿਹੜੀ ਸਟੇਟ ਚ ਖੁੱਲੀ ਆ ਇਲੈਕਟ੍ਰੀਕਲ, ਫਿਰ ਉਹ ਸਟੇਟ ਦੇਖੋ, ਵੈਸੇ ਜਿਹੜੀ ਮਿਨੀਮਮ 0.489 ਦੀ ਰਿਕੁਆਇਰਮੈਂਟ ਹੈ ਦੈਟ ਇਜ਼ 55
ਜੀ,
10 ਤੁਹਾਨੂੰ ਸਟੇਟ ਨੇ ਦੇ ਦੇਣੇ ਆ, ਯੂਅਰ ਆਲ ਗੁੱਡ ਟੂ ਗੋ, ਬਟ ਕਿਹੜੀ ਸਟੇਟ ਖੁੱਲੀ ਆ ਤੁਸੀਂ ਉਹਦੇ ਰਿਕੁਆਇਰਮੈਂਟ ਮੀਟ ਕਰ ਦਿਓ ਕਿ ਨਹੀਂ, ਹਾਂ ਫਿਰ ਉਹ ਸਾਰਾ ਕੁਛ ਮਿਲਾ ਕਰਾ ਕੇ ਦੇਖਣਾ ਪੈਂਦਾ ਕਿ ਹਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ 489 ਕਿ ਨਹੀਂ, ਇਟ ਜਸਟ ਕੱਲੇ ਪੁਆਇੰਟਸ ਤੇ ਨਹੀਂ ਡਿਪੈਂਡ ਕਰਦਾ 489 ਵੀਜ਼ਾ
ਜੀ। ਪ੍ਰਭਜੀਤ ਕਾਲਰ ਸ਼ਾਮਲ ਕਰਦੇ ਆ, ਪਰ ਉਸ ਤੋਂ ਪਹਿਲਾਂ ਇੱਕ ਹੋਰ ਸਵਾਲ ਲੈ ਲੈਂਦੇ ਆ ਅਰੁਣ ਐਰੀ ਹੋਰਾਂ ਦਾ, ਕਹਿੰਦੇ ਕੁਡ ਯੂ ਪਲੀਜ਼ ਗਿਵ ਯੂਅਰ ਐਡਵਾਈਸ ਔਨ ਰੈਸਟੋਰੈਂਟ ਮੈਨੇਜਰ ਓਕੂਪੇਸ਼ਨ ਫਾਰ ਰੀਜਨਲ ਸਪੋਂਸਰਡ ਮਾਈਗ੍ਰੇਸ਼ਨ ਪ੍ਰੋਗਰਾਮ।
ਦੇਖੋ ਜੇ ਤੁਸੀਂ ਕਰ ਰਹੇ ਹੋ ਗੱਲ ਰੈਸਟੋਰੈਂਟ ਮੈਨੇਜਰ RSMS ਦੀ, ਤਾਂ ਮੈਂ ਤੁਹਾਨੂੰ ਦੱਸਦਾ ਕਿ ਹਾਈ ਰੇਟ ਆਫ ਰਿਫਿਊਜ਼ਲ ਚੱਲ ਰਿਹਾ ਡਿਪਾਰਟਮੈਂਟ ਇਸ ਵੱਲ ਇਸ ਟਾਈਮ ਤੇ
ਜੀ
ਰੈਸਟੋਰੈਂਟ ਮੈਨੇਜਰਸ ਲਈ
ਜੀ। ਸਿਮਰਪ੍ਰੀਤ ਅੱਗੇ ਪੁੱਛ ਰਹੇ ਨੇ, ਕਹਿੰਦੇ ਹਾਈ ਮੈਮ, ਆਈ ਗੋਟ 489 ਵੀਜ਼ਾ ਫਰੋਮ ਡਾਰਵਿਨ, ਕੈਨ ਯੂ ਸੁਜੈਸਟ ਮੀ ਵਟ ਸ਼ੁਡ ਆਈ ਨੀਡ ਟੂ ਅਪਲਾਈ ਫਾਰ PR ਆਫਟਰ ਸਪੈਂਡਿੰਗ 2 years, ਐਂਡ ਡੂ ਆਈ ਨੀਡ ਟੂ ਡੂ ਐਨੀ ਸਟੱਡੀ ਐਸ ਵੈਲ ਔਰ ਨਾਟ ਆਲਸੋ ਇਫ ਆਈ ਲੁੱਕ ਐਸ ਵਰਕ।
ਸਿਮਰਪ੍ਰੀਤ ਜੀ ਤੇ ਬਾਕੀ ਜਿਹੜੇ ਵੀ ਸੁਣ ਰਹੇ ਨੇ ਪ੍ਰੋਗਰਾਮ, 489 ਵੀਜ਼ਾ ਜਦੋਂ ਮਿਲ ਗਿਆ ਤੁਸੀਂ ਰੀਜਨਲ ਏਰੀਏ ਜਿਹੜੇ ਏਰੀਆ ਵਿੱਚ ਰਹਿ ਰਹੇ ਹੋ ਆਲਰੇਡੀ, ਜਿਵੇਂ ਲੈਟਸ ਸੇ ਕਿ ਤੁਸੀਂ ਆਲਰੇਡੀ ਡਾਰਵਿਨ ਚ ਰਹਿ ਰਹੇ ਹੋ, 489 ਉੱਥੇ ਹੀ ਮਿਲਿਆ, ਉੱਥੇ 2 ਸਾਲ ਤੁਸੀਂ ਰਹਿਣਾ, ਉਹਨਾਂ 2 ਸਾਲਾਂ ਦੇ ਵਿੱਚੋਂ 1 ਸਾਲ ਤੁਸੀਂ ਫੁੱਲ ਟਾਈਮ ਜੋਬ ਦਿਖਾਉਣੀ ਆ, ਜਿਹੜੀ ਫੁੱਲ ਟਾਈਮ ਜੋਬ ਆ ਇਨ ਐਨੀ ਸਟ੍ਰੀਮ, ਠੀਕ ਹੈ ਜੀ। 2 ਸਾਲ ਬਾਅਦ ਫਿਰ ਤੁਸੀਂ ਐਲੀਜੀਬਲ ਹੋ PR ਅਪਲਾਈ ਕਰਨ ਲਈ, ਠੀਕ ਹੈ ਜੀ। ਜਦੋਂ PR ਆ ਗਈ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਮੂਵ ਹੋ ਸਕਦੇ ਹੋ। ਸਟੱਡੀ ਜੇ ਤੁਸੀਂ ਕਰਨੀ ਆ, ਵੈਸੇ ਰਿਕੁਆਇਰਮੈਂਟ ਨਹੀਂ ਹੈਗੀ 489 ਵੀਜ਼ਾ ਦੀ ਸਟੱਡੀ ਕਰਨੀ, ਪਰ ਜੇ ਤੁਸੀਂ ਕਰਨਾ ਚਾਹੁੰਦੇ ਹੋ ਯੂ ਕੈਨ ਡੂ ਇਟ, ਬਟ ਯੂ ਵਿਲ ਹੈਵ ਟੂ ਡੂ ਇਟ ਓਨਲੀ ਇਨ ਰੀਜਨਲ ਏਰੀਆ, ਕਿਉਂਕਿ ਇਹ ਕੰਡੀਸ਼ਨ ਹੁੰਦੀ ਆ 489 ਵੀਜ਼ਾ
ਜੀ। ਦੀਪ ਰਾਏ ਅੱਗੇ ਪੁੱਛ ਰਹੇ ਨੇ, ਬਸਰਾਓ, ਮੈਮ, ਆਈ ਹੈਡ ਡਨ BSc ਨਰਸਿੰਗ ਫਰੋਮ ਇੰਡੀਆ ਐਂਡ ਗੋਟ 7 each ਐਂਡ ਸਬਮਿਟਡ ਮਾਈ ਫਾਈਲ ਟੂ ਆਫਰਾ ਫਾਰ ਰਿਕਮੈਂਡੇਸ਼ਨ ਲੈਟਰ ਫਾਰ ਬ੍ਰਿਜਿੰਗ, ਐਂਡ ਆਈ ਹੈਵ ਮਾਈ ਓਨ 60 points ਨਾਓ, ਕੈਨ ਯੂ ਪਲੀਜ਼ ਟੈਲ ਦਾ ਪ੍ਰੋਸੈਸ ਲਾਈਕ ਹਾਊ ਕੈਨ ਆਈ ਹਾਊ ਕੈਨ ਆਈ ਗੋ ਫਾਰ PR ਐਂਡ ਵਿਦ ਹਾਊ ਮੈਨੀ ਪੁਆਇੰਟਸ ਐਂਡ ਵਿਦ ਸਟੇਟ।
ਦੀਪ ਰਾਏ ਜੀ, ਇਸ ਟਾਈਮ ਤੇ ਨਰਸਿਸ ਨੂੰ ਇਨਵੀਟੇਸ਼ਨ ਸਟੇਟਸ ਤੋਂ ਬਹੁਤ ਮੁਸ਼ਕਿਲ ਆ ਰਹੇ ਨੇ, ਜਿੰਨੇ ਪੁਆਇੰਟਸ ਤੁਸੀਂ ਦੱਸੇ ਨੇ ਤੁਹਾਨੂੰ ਸਟੇਟ ਸਪੋਂਸਰਸ਼ਿਪ ਹੀ ਪਾਉਣੀ ਪਈ ਹੈ, ਬਿਕੋਜ਼ ਯੂ ਆਰ ਨਾਟ ਐਲੀਜੀਬਲ ਫਾਰ 189 ਵੀਜ਼ਾ ਵਿਦ 60 points। ਹੁਣ ਕਿਹੜੀ ਸਟੇਟ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ, ਉਹਨਾਂ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਕਿ ਨਹੀਂ। ਪਰ
ਅਗੇਨ
ਆਨਸ਼ੋਰ ਆਫਸ਼ੋਰ ਦਾ ਵੀ ਚੱਕਰ ਹੁੰਦਾ ਇਹਦੇ ਵਿੱਚ, ਠੀਕ ਹੈ ਜੀ।
ਬਿਲਕੁਲ, ਸਵਾਲ ਜਿਹੜੇ ਆ ਹੁਣ ਅਸੀਂ ਮੈਨੂੰ ਲੱਗਦਾ ਹੋਰ ਨਹੀਂ ਲੈ ਪਾਵਾਂਗੇ, ਬਹੁਤ ਸਾਰੇ ਸਵਾਲ ਜਿਹੜੇ ਉਹ ਅੱਜ ਵੀ ਰਹਿ ਗਏ, 30 comments ਜਿਹੜੇ ਉਹ ਨਵੇਂ ਹੱਲੇ ਵੀ ਪਏ ਨੇ, ਪਰ ਇਧਰ ਇੱਕ ਕਾਲਰ ਬਣੇ ਹੋਏ ਨੇ, ਆਖਰੀ ਕਾਲ ਅੱਜ ਦੇ ਪ੍ਰੋਗਰਾਮ ਦੀ ਅਸੀਂ ਇਹ ਲਵਾਂਗੇ। ਸੋ ਕਾਲਰ ਜਿਹੜੇ ਨੇ ਨੰਬਰ ਹੈ 950, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਹਾਂਜੀ ਮੈਮ, ਸਤਿ ਸ੍ਰੀ ਅਕਾਲ, ਜਗਜੀਤ ਬੋਲ ਰਿਹਾ ਚੇਨੀ ਤੋਂ, ਥੈਂਕ ਯੂ ਮੇਰੀ ਕਾਲ ਲੈਣ ਲਈ।
ਹਾਂਜੀ
ਮੈਮ, ਛੋਟਾ ਜਿਹਾ ਕੁਐਸਚਨ ਹੈ, ਮੇਰੇ ਰਿਲੇਟਿਵ ਆਏ ਜੀ ਇੰਡੀਆ ਤੋਂ, ਮਾਸਟਰ ਆਫ ਸਪਲਾਈ ਚੇਨ ਐਂਡ ਮੈਨੇਜਮੈਂਟ ਕੋਰਸ ਆ ਉਹਨਾਂ ਦਾ, ਸਮਥਿੰਗ ਲਾਈਕ ਦੈਟ, ਮਾਸਟਰ ਆਫ ਸਪਲਾਈ ਚੇਨ ਨੈਟਵਰਕ ਐਂਡ ਮੈਨੇਜਮੈਂਟ, ਤੇ ਯੂਨੀਵਰਸਿਟੀ ਆਫ ਵੂਲਨ ਕਹੂੰਗਾ ਜੀ, ਤੇ 11 ਫੈਬ ਨੂੰ ਕਲਾਸਾਂ ਸਟਾਰਟ ਸੀ, ਬਟ ਉਹ ਅਰਾਈਵ ਹੋਇਆ 1 ਮਾਰਚ ਨੂੰ। ਮੈਮ ਜਦੋਂ ਜੋ ਇਨਰੋਲਮੈਂਟ ਲਿਖਿਆ ਗਿਆ ਤੇ ਉਹਨਾਂ ਆਖਿਆ ਕਿ ਤੁਸੀਂ ਬਹੁਤ ਲੇਟ ਹੋ ਚੁੱਕੇ ਹੋ ਤੇ ਤੁਹਾਡਾ ਕੋਰਸ ਡੈਫਰ ਕੀਤਾ ਜਾਊਗਾ, ਡੈਫਰ ਮਤਲਬ ਨੈਕਸਟ ਦੀਆਂ ਕਲਾਸਾਂ 15 ਮਈ ਨੂੰ ਆ ਔਰ ਤੁਹਾਨੂੰ ਵਾਪਸ ਜਾਣਾ ਪੈਣਾ ਇੰਡੀਆ ਐਂਡ ਦੈਨ ਤੁਸੀਂ ਨੀਅਰਲੀ ਜਦੋਂ ਤੁਹਾਡਾ ਕੋਰਸ ਦੂਜਾ ਸਟਾਰਟ ਹੋ ਗਿਆ ਤੁਸੀਂ ਉਦੋਂ ਵਾਪਸ ਆ ਜਾਓ ਤੇ ਮੈਂ ਲੀਗਲੀ ਉਹਨਾਂ ਆਖਿਆ ਵੀ ਤੁਹਾਡੇ 60 ਦਿਨ ਦੇ ਵਿੱਚ ਮਤਲਬ ਜੋ ਇਮੀਗ੍ਰੇਸ਼ਨ ਦਾ ਲਿਮਿਟ ਆ ਕੇ ਤੁਸੀਂ 60 ਦਿਨ ਵਿਦਆਊਟ ਸਟੱਡੀ ਲੈ ਸਕਦੇ ਹੋ ਅਦਰਵਾਈਜ਼ ਤੁਹਾਨੂੰ ਕਿ ਜਾਂ ਕਿਤੇ ਐਡਮਿਸ਼ਨ ਲੈਣੀ ਪੈਣੀ ਹੈ ਤੇ ਲੋਕਲ ਏਜੰਟ ਨੇ ਇਹ ਐਡਵਾਈਸ ਕੀਤਾ ਜੀ ਕਿ ਤੁਸੀਂ ਕਿਤੇ ਪਹਿਲੀ ਕੋਰਸ ਜਾਂ ਇੰਗਲਿਸ਼ ਕੋਰਸ ਚ ਐਡਮਿਸ਼ਨ ਲੈ ਲਓ ਤੇ ਦੈਨ ਯੂ ਕੈਨ ਸੇਵ ਯੋਰਸੈਲਫ ਗੋਇੰਗ ਬੈਕ ਟੂ ਇੰਡੀਆ
ਹਾਂਜੀ ਬਿਲਕੁਲ
ਸੋ ਮੈਮ ਹਾਂਜੀ ਬੋਰਡ ਆਪਣੀ ਅਡਵਾਈਸ
ਹਾਂਜੀ ਬਿਲਕੁਲ ਜੀ ਕੋਈ ਪ੍ਰੋਬਲਮ ਨਹੀਂ ਹੈਗੀ 1 ਮਹੀਨੇ ਦੇ ਐਲੀ ਕੋਰਸ ਲੈ ਲਓ ਐਡਮਿਸ਼ਨ ਕੋਈ ਇਸ਼ੂ ਨਹੀਂ ਹੈਗਾ ਜੀ
ਅੱਛਾ ਮੈਮ ਕੋਈ ਸੀ ਹੋਈ ਇੰਗਲਿਸ਼ ਕੋਰਸ
ਨੋ ਪ੍ਰੋਬਲਮ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਪ੍ਰੋਗਰਾਮ ਦੇ ਵਿਚ ਅੱਜ ਦੀਆਂ ਜਿਹੜੀਆਂ ਵੀ ਇਨਕੁਆਇਰੀਜ਼ ਜਿਹੜੇ ਵੀ ਸਵਾਲ ਸਾਡੇ ਤੱਕ ਪਹੁੰਚੇ ਆ ਅਸੀਂ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਜ਼ਰੂਰ ਉਹਨਾਂ ਨਾਲ ਸੈਟੀਸਫਾਈਡ ਹੋਵੋਗੇ ਔਰ ਜੇਕਰ ਤੁਹਾਡਾ ਫਰਦਰ ਕੋਈ ਵੀ ਸਵਾਲ ਹੈ ਤੁਸੀਂ ਵੀਜ਼ਾ ਐਟ ਦੇ ਆਫਿਸ ਦੇ ਵਿਚ ਕਾਲ ਕਰ ਸਕਦੇ ਹੋ +61 3 9 0 7 0 3 4 8 5 ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਕੰਸਲਟੇਸ਼ਨ ਜਿਹੜੀ ਉਹ ਬੁੱਕ ਕਰਵਾਓ ਪ੍ਰਭਜੀਤ ਹੋਰਾਂ ਦੇ ਨਾਲ ਆਪਣਾ ਜਿਹੜਾ ਕੇਸ ਹੈ ਉਹ ਡਿਸਕਸ ਕਰੋ ਸੋ ਪ੍ਰੋਗਰਾਮ ਜਿਹੜਾ ਜੀ ਉਹ ਹੁਣ ਸਾਨੂੰ ਖਤਮ ਕਰਨਾ ਪੈਣਾ ਹੈ ਔਰ ਅਗਲੇ ਹਫਤੇ ਮੰਗਲਵਾਰ ਫਿਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੇ ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਲਈ ਔਰ ਇਹ ਅਹਿਮ ਜਾਣਕਾਰੀਆਂ ਜਿਹੜੀਆਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਸੋ ਲੈਂਦੇ ਹਾਂ ਜੀ ਇਜਾਜ਼ਤ ਅਗਲੇ ਹਫਤੇ ਫਿਰ ਮਿਲਣ ਦੇ ਵਾਅਦੇ ਨਾਲ ਦਿਓ ਇਜਾਜ਼ਤ ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਨੀ ਮੈਂ ਤੇਰੀ ਖਾਤਰ ਲਿਖਿਆ ਏ ਇੱਕ ਗੀਤ ਇਸ਼ਕ ਦਾ ਨੀ ਮੈਂ ਤੇਰੀ ਖਾਤਰ ਲਿਖਿਆ ਏ ਇੱਕ ਗੀਤ ਇਸ਼ਕ ਦਾ ਸਭ ਲਿਖਿਆ ਚੁਬਾਰੇ ਨੀ ਟੈਗੇ ਫਲਾਂ ਵਿੱਚ ਸਾਰੇ ਨੀ ਖੁਸ਼ੀਆਂ ਦੀਆਂ ਰੁੱਤਾਂ ਲੰਘ ਗਈਆਂ ਖੁਸ਼ੀਆਂ ਦੀਆਂ ਰੁੱਤਾਂ ਲੰਘੀਆਂ ਦਰਦ ਦਾ ਬੱਦਲ ਲਿਸ਼ਕਦਾ ਨੀ ਮੈਂ ਤੇਰੀ ਖਾਤਰ ਲਿਖਿਆ ਏ ਇੱਕ ਗੀਤ ਇਸ਼ਕ ਦਾ ਨੀ ਮੈਂ ਤੇਰੀ ਖਾਤਰ ਲਿਖਿਆ ਏ ਇੱਕ ਗੀਤ ਇਸ਼ਕ ਦਾ ਛਿੜਕਣਾ ਮੇਰਾ ਇਸ਼ਕ ਮਿਜਾਜ਼ੀ ਕਾਗਜ਼ੀ ਤੂੰ ਕਦੇ ਖੋਲ ਕੇ ਦੱਸਿਆ ਨਾ ਕਦੇ ਖੋਲ ਕੇ ਦੱਸਿਆ ਨੀ ਦਿਲ ਤੇਰਾ ਰਿਹਾ ਕਿਸਕਦਾ ਨੀ ਮੈਂ ਤੇਰੀ ਖਾਤਰ ਲਿਖਿਆ ਏ ਇੱਕ ਗੀਤ ਇਸ਼ਕ ਦਾ ਨੀ ਮੈਂ ਤੇਰੀ ਖਾਤਰ ਲਿਖਿਆ ਏ ਇੱਕ ਗੀਤ ਇਸ਼ਕ ਦਾ ਕੱਚੀ ਉਮਰ ਦੀਆਂ तेरा ही आसी तेरा आपा मेथों वारना के मैं उतले मनो ही लाया सी मैनू फर्क रता ना पैना सी फर्क जरा ना पैना तेरा सी सौदा रिश्तेदानी मैं तेरी खातिर लिखे आए एक गीत इश्कदान नी मैं तेरी खातिर लिखे आए एक गीत इश्कदान